ਪਹਾੜੀ ਰਾਜੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲ ਕੇ ਬਾਦਸ਼ਾਹ ਦੀ ਮਦਦ ਲੈ ਕੇ ਉਹਦੀਆਂ ਫੌਜਾਂ ਲੈ ਕੇ ਸਤਿਗੁਰਾਂ ਤੇ ਹਮਲਾ ਕਰਨ ਦੀ ਤਿਆਰੀ ਕਰਨ ਲਈ ਦਿੱਲੀ ਪਹੁੰਚੇ ਹਨ। ਦਿੱਲੀ ਦੇ ਸੂਬੇਦਾਰ ਕੋਲ ਆ ਕੇ ਇਹਨਾਂ ਨੇ ਪੁਕਾਰ ਕੀਤੀ ਕਿ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਹੋ ਚੁੱਕਾ ਹੈ, ਅਸੀਂ ਵੀ ਮਦਦ ਕਰਾਂਗੇ, ਤੁਸੀਂ ਵੀ ਆਪਣੀ ਫੌਜ ਸਾਡੇ ਨਾਲ ਭੇਜੋ। ਉਧਰ ਸੂਬੇ ਲਾਹੌਰ ਤੇ ਸੂਬੇ ਸਰਹੰਦ ਨੂੰ ਵੀ ਬਾਦਸ਼ਾਹ ਦਾ ਹੁਕਮਨਾਮਾ ਪਹੁੰਚ ਚੁੱਕਿਆ ਹੋਵੇਗਾ। ਤੋ ਦਿੱਲੀ ਦਾ ਸੂਬੇਦਾਰ ਇਹਨਾਂ ਪਹਾੜੀ ਰਾਜਿਆਂ ਨੂੰ ਪੁੱਛਦਾ ਹੈ ਕਿ ਜਿਹੜਾ ਗੁਰੂ ਇਤਨਾ ਤਾਕਤਵਰ ਹੈ, ਉਹਦੇ ਕੋਲ ਦਰਅਸਲ ਫੌਜ ਕਿਸ ਬਰਾਦਰੀ ਦੀ ਹੈ, ਉਹਦੇ ਕੋਲ ਸਿਪਾਹੀ ਕਿਸ ਜਾਤੀ ਦੇ ਨੇ, ਕਿੱਡੇ ਕੁ ਵੱਡੇ ਉਹਨਾਂ ਦੇ ਕੋਲ ਕਿਲੇ ਹਨ ਜਿਨ੍ਹਾਂ ਵਿੱਚ ਉਹ ਆਕੀ ਹੋ ਕੇ ਰਹਿੰਦੇ ਨੇ, ਫਿਰ ਉਹ ਕਿਹੜਾ ਸ਼ਸਤਰ ਚਲਾਉਣਾ ਜਾਣਦੇ ਨੇ, ਕਿਸ ਸ਼ਸਤਰ ਦੇ ਵਿੱਚ ਉਹਨਾਂ ਨੂੰ ਪੂਰੀ ਮਹਾਰਤ ਪ੍ਰਾਪਤ ਹੈ। ਤੋ ਪਹਾੜੀ ਰਾਜਿਆਂ ਨੇ ਦੱਸਿਆ, ਕਹਿਣ ਲੱਗਾ ਜੀ ਉਹਨਾਂ ਕੋਲ ਜਿਹੜੀ ਫੌਜ ਹੈ ਉਹ ਕੋਈ ਇੱਕ ਜਾਤ ਦੀ ਜਾਂ ਇੱਕ ਬਰਾਦਰੀ ਦੀ ਨਹੀਂ ਹੈ, ਚਾਰਾਂ ਵਰਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੇ ਸਾਰੀ ਜਿਹੜੀ ਪੂਰਵ ਦੀ ਪਹਿਲਾਂ ਦੀ ਮਰਿਆਦਾ ਉਹ ਬਦਲ ਕੇ ਰੱਖ ਦਿੱਤੀ ਹੈ, ਇੱਕੋ ਜਗ੍ਹਾ ਤੇ ਬਿਠਾ ਕੇ ਲੰਗਰ ਛਕਾਉਂਦੇ ਨੇ ਔਰ ਵਰਨ ਵੰਡ ਦਾ ਭੇਦਭਾਵ ਜਿਹੜਾ ਹੈ ਉਹ ਖਤਮ ਕਰ ਦਿੱਤਾ ਹੈ। ਇਸੇ ਤਰ੍ਹਾਂ ਪਤਾ ਨਹੀਂ ਕਿੰਨੀਆਂ ਕੁ ਜਿਹੜੀਆਂ ਬਰਾਦਰੀਆਂ ਨੇ ਨਿੱਕੀਆਂ ਵੱਡੀਆਂ, ਉਹਨਾਂ ਦੀ ਫੌਜ, ਉਹਨਾਂ ਦੇ ਸਿਪਾਹੀ ਉਹਨਾਂ ਕੋਲ ਭਰਤੀ ਨੇ, ਖੰਡੇ ਦੀ ਪੌਲ ਚੁਕਾ ਕੇ ਉਹਨਾਂ ਨੂੰ ਸਿੰਘ ਸਜਾ ਕੇ ਸ਼ਸਤਰਧਾਰੀ ਬਣਾ ਦਿੰਦੇ ਨੇ ਔਰ ਉਹਨਾਂ ਨੂੰ ਹਰ ਵੇਲੇ ਲੜਨ ਵਾਸਤੇ ਉਤਸ਼ਾਹਿਤ ਕਰਦੇ ਨੇ, ਜਿਨ੍ਹਾਂ ਨੂੰ ਕੇਵਲ ਮਰਨਾ ਤੇ ਮਾਰਨਾ ਇਹੀ ਆਉਂਦਾ, ਤੀਸਰਾ ਕੰਮ ਨਹੀਂ ਆਉਂਦਾ, ਜਾਂ ਮਰਨਾ ਤੇ ਜਾਂ ਫਿਰ ਮਾਰਨਾ। ਔਰ ਇਸੇ ਬਿਰਤੀ ਨੂੰ ਲੈ ਕੇ ਉਹ ਲੜਦੇ ਨੇ, ਅੱਗੇ ਅਸੀਂ ਕਈ ਵਾਰ ਹਾਰ ਚੁੱਕੇ ਹਾਂ, ਤੇਰੀ ਫੌਜ ਵੀ ਗਈ ਸੀ ਹਾਰ ਕੇ ਮੁੜੀ ਹੈ। ਤੇ ਇਹ ਪਹਾੜੀ ਰਾਜੇ ਰਲ ਕੇ ਜਿਵੇਂ ਸੂਬਿਆਂ ਨਾਲ ਰਲ ਕੇ ਤਿਆਰੀ ਕਰ ਰਹੇ ਨੇ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਵਾਸਤੇ, ਉਹ ਕਥਾ ਅੱਜ ਦੇ ਪ੍ਰਕਰਨ ਵਿੱਚ, ਅੱਜ ਦੇ ਪ੍ਰਸੰਗ ਵਿੱਚ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਸਰਵਣ ਕਰੀਏ। ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਧਾਰਨ ਕਰੋ ਔਰ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਨਹੀਂ ਰਾਜ ਕਿਸ ਦੇਸ਼ ਕੋ, ਦੁਰਗ ਵਿਸਾਲ ਨਾ ਕੋਵੇ।
ਕਹਿਣ ਲੱਗੇ ਪਹਾੜੀ ਰਾਜੇ ਸੂਬੇ ਨੂੰ, ਦਿੱਲੀ ਦਾ ਜਿਹੜਾ ਸੂਬੇਦਾਰ ਹੈ ਨਵਾਬ ਹੈ, ਉਹਨੂੰ ਕਹਿੰਦੇ ਸੂਬੇਦਾਰ ਜੀ, ਗੁਰੂ ਜੀ ਕੋਲ ਕੋਈ ਬਹੁਤੀ ਵੱਡੀ ਫੌਜ ਨਹੀਂ ਹੈ, ਨਾ ਹੀ ਉਹਨਾਂ ਦੇ ਕੋਲ ਕੋਈ ਬਹੁਤਾ ਵੱਡਾ ਰਾਜ ਹੈ, ਨਹੀਂ ਰਾਜ ਕਿਸ ਦੇਸ਼ ਕੋ, ਕਿਉਂਕਿ ਸੂਬੇਦਾਰ ਨੇ ਪੁੱਛਿਆ ਸੀ ਵੀ ਉਹਨਾਂ ਕੋਲ ਕੋਈ ਰਾਜ ਭਾਗ ਵੀ ਹੈ, ਇਹ ਕਹਿੰਦੇ ਜੀ ਨਹੀਂ ਉਹਨਾਂ ਕੋਲ ਕੋਈ ਰਾਜ ਨਹੀਂ, ਸਗੋਂ ਜਿਹੜੇ ਉਹਨਾਂ ਦੇ ਸਿੰਘ ਨੇ ਉਹ ਕਹਿੰਦੇ ਜੀ ਸਾਡੇ ਕੋਲ ਹੰਨੇ ਹੰਨੇ ਦੀ ਪਾਤਸ਼ਾਹੀ ਹੈ। ਉਹ ਤਾਂ ਕੱਲੇ ਕੱਲੇ ਪਾਤਸ਼ਾਹ ਕਹਾਉਂਦੇ ਨੇ, ਉਹ ਤਾਂ ਹੰਨੇ ਹੰਨੇ ਦੀ ਪਾਤਸ਼ਾਹੀ ਮੰਗਦੇ ਨੇ, ਕਹਿੰਦੇ ਜਿੱਥੇ ਅਸੀਂ ਘੋੜਾ ਲੈ ਕੇ ਖਲੋਤੇ ਉੱਥੇ ਸਾਡੀ ਪਾਤਸ਼ਾਹੀ ਹੈ, ਸਾਡੀ ਹਕੂਮਤ ਆ, ਉਹੀ ਸਾਡਾ ਦੇਸ਼ ਹੈ ਜਿੱਥੇ ਜਾ ਕੇ ਖਲੋ ਗਏ। ਉਹਨਾਂ ਦੇ ਕੋਲ, ਗੁਰੂ ਜੀ ਦੇ ਕੋਲ ਕਿਸੇ ਦੇਸ਼ ਦਾ ਕੋਈ ਰਾਜ ਨਹੀਂ ਹੈ, ਨਾ ਹੀ ਉਹਨਾਂ ਦੇ ਕੋਲ ਕੋਈ ਵੱਡਾ ਕਿਲਾ ਹੈ।
ਚਮੂ ਸਿੰਘ ਕਬ ਬੋਤਵੈ ਕਬ ਘਰ ਗਮ ਨੈ ਸੋਏ।
ਔਰ ਸਿੰਘਾਂ ਦੀ ਫੌਜ ਆ ਉਹਨਾਂ ਦੇ ਕੋਲ, ਉਹ ਕਈ ਵਾਰੀ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਕਈ ਵਾਰ ਉਹਨਾਂ ਵਿੱਚੋਂ ਬਹੁਤੇ ਸਿੰਘ ਜਿਹੜੇ ਨੇ ਘਰਾਂ ਨੂੰ ਚਲੇ ਜਾਂਦੇ ਨੇ, ਥੋੜੇ ਵੀ ਹੋ ਜਾਂਦੇ ਨੇ, ਫੌਜ ਵੀ ਉਹਨਾਂ ਦੀ ਕੋਈ ਸਦਾ ਇੱਕੋ ਜੀ ਸਦਾ ਇੱਕੋ ਸਾਰ ਨਹੀਂ ਰਹਿੰਦੀ, ਕਦੇ ਤਾਂ ਬਹੁਤ ਜ਼ਿਆਦਾ ਫੌਜ ਇਕੱਠੀ ਹੋ ਜਾਂਦੀ ਹੈ ਸਿੰਘਾਂ ਦੀ ਜਦੋਂ ਆ ਜਾਂਦੇ ਨੇ, ਤੇ ਕਈ ਵਾਰ ਉਹ ਜਿਹੜੇ ਸਿੰਘ ਨੇ ਆਪੋ ਆਪਣੇ ਘਰਾਂ ਨੂੰ ਛੁੱਟੀਆਂ ਲੈ ਕੇ ਵੀ ਚਲੇ ਜਾਂਦੇ ਨੇ ਔਰ ਥੋੜੇ ਵੀ ਰਹਿ ਜਾਂਦੇ ਹਨ।
ਆਪ ਗੁਰੂ ਤਨ ਵਿਦਿਆ ਪੰਡਿਤ।
ਸੂਬੇਦਾਰ ਜੀ ਤੁਸੀਂ ਪੁੱਛਿਆ ਸੀ ਵੀ ਗੁਰੂ ਜੀ ਕਿਹੜਾ ਸ਼ਸਤਰ ਚਲਾਉਣ ਵਿੱਚ ਜ਼ਿਆਦਾ ਮਹਾਰਤ ਪ੍ਰਾਪਤ ਰੱਖਦੇ ਨੇ, ਤੇ ਹੇ ਸੂਬੇਦਾਰ ਜੀ ਸੁਣੋ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਕੋਈ ਦੂਸਰਾ ਤਨਖਧਾਰੀ ਨਹੀਂ ਹੋਣਾ। ਜਿਹੋ ਜਿਹਾ ਤਨਖ ਅੰਦਾਜ਼ੀ ਤੀਰ ਅੰਦਾਜ਼ੀ ਦੀ ਵਿਦਿਆ ਉਹਨਾਂ ਨੂੰ ਆਉਂਦੀ ਹੈ, ਸ਼ਾਇਦ ਹੀ ਕਿਸੇ ਨੂੰ ਆਉਂਦੀ ਹੋਵੇ। ਪਹਿਲੇ ਯੁੱਗਾਂ ਦੇ ਵਿੱਚ ਤਾਂ ਭਾਵੇਂ ਅਰਜਨ ਜਿਹੇ ਵਿਦਵਾਨਾਂ ਨੂੰ ਇਹੋ ਜਿਹੀ ਤੀਰ ਅੰਦਾਜ਼ੀ ਦੀ ਵਿਦਿਆ ਆਉਂਦੀ ਹੋਵੇ, ਹੁਣ ਤਾਂ ਨਹੀਂ ਕੋਈ ਦਿਸਦਾ। ਬੜੇ ਵੱਡੇ ਤੀਰ ਅੰਦਾਜ਼ ਨੇ ਔਰ ਤਨਖ ਵਿਦਿਆ ਦੇ ਵਿੱਚ ਮਹਾਨ ਨਿਪੁੰਨ ਪੰਡਿਤ ਹਨ।
ਗਜ਼ਬ ਗੁਜ਼ਾਰੇ ਬਾਣਨ ਛੰਡਤ,
ਜਿਸ ਵੇਲੇ ਉਹ ਆਪਣੇ ਬਾਣ ਚਲਾਉਂਦੇ ਨੇ, ਤੀਰ ਚਲਾਉਂਦੇ ਨੇ, ਤੇ ਤੀਰ ਚਲਾਉਣ ਦੇ ਵਿੱਚ ਤਾਂ ਗੁਰੂ ਜੀ ਗਜ਼ਬ ਕਰ ਦਿੰਦੇ ਨੇ, ਭਾਵ ਇਤਨੇ ਜ਼ਿਆਦਾ ਨਿਪੁੰਨ ਨੇ ਤੀਰ ਚਲਾਉਣ ਵਿੱਚ।
ਪਿੰਡ ਖਾਨਸੇ ਜਿਨੇ ਖਪਾਏ,
ਆਪ ਅੰਦਾਜ਼ਾ ਲਾ ਲੈ ਸੂਬੇਦਾਰ ਤੇਰਾ ਕਿੱਡਾ ਵੱਡਾ ਜਰਨੈਲ ਸੀ ਪੈਂਡੇ ਖਾਂ। ਉਹ ਜਿਹੜਾ ਪੈਂਡ ਖਾਂ ਸੀ, ਪੈਂਡੇ ਖਾਂ ਸੀ, ਕਿੱਡਾ ਵੱਡਾ ਤੀਰ ਅੰਦਾਜ਼ ਸੀ, ਤੁਹਾਡੇ ਚ ਮੰਨਿਆ ਹੋਇਆ ਸੀ ਨਾ ਤੀਰ ਅੰਦਾਜ਼। ਉਹ ਜਦੋਂ ਗੁਰੂ ਜੀ ਨਾਲ ਲੜਨ ਵਾਸਤੇ ਪਹੁੰਚਿਆ ਤੇ ਇੱਕੋ ਤੀਰ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਪੈਂਡੇ ਖਾਂ ਨੂੰ ਮਾਰ ਮੁਕਾਇਆ ਸੀ। ਇੱਕੋ ਤੀਰ ਨਾਲ ਹੀ ਉਹਨੂੰ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ ਸੀ। ਏਡੇ ਵੱਡੇ ਤੀਰ ਅੰਦਾਜ਼ ਹਨ।
ਤੀਰ ਅਨੁਪਮ ਬ੍ਰਿੰਦ ਚਲਾਏ,
ਉਹਨਾਂ ਦੇ ਤੀਰਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਜਿਹੋ ਜੇ ਤੀਰ ਉਹ ਚਲਾਉਂਦੇ ਨੇ ਅਨੁਪਮ ਹਨ, ਉਹਨਾਂ ਦੇ ਤੀਰਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ, ਐਸੇ ਬੇਅੰਤ ਤੀਰ ਉਹ ਚਲਾਉਂਦੇ ਹਨ।
ਸ਼੍ਰੀ ਨਾਨਕ ਗਾਦੀ ਪਰ ਥਿਰਿਓ, ਸਤਿਗੁਰ ਰਾਮਦਾਸ ਬਿਦ ਤਰਿਓ।
ਉਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਦੇ ਉੱਤੇ ਬੈਠੇ ਨੇ ਔਰ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਅੰਸ਼ ਵਿੱਚੋਂ, ਯਾਨੀ ਕਿ ਸੋਢੀਆਂ ਦੀ ਅੰਸ਼ ਦੇ ਵਿੱਚੋਂ ਹਨ।
ਤਿਨਕੋ ਸੁਤ ਸ਼੍ਰੀ ਅਰਜਨ ਹੋਵਾ,
ਗੁਰੂ ਰਾਮਦਾਸ ਜੀ ਮਹਾਰਾਜ ਜੋ ਸੋਢੀਆਂ ਦੀ ਕੁੱਲ ਦੇ ਅਵਤੰਸ਼ ਨੇ, ਉਹਨਾਂ ਦੇ ਸਪੁੱਤਰ ਹੋਏ ਨੇ ਅੱਗੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ।
ਮਤ ਸੰਤਨ ਕੋ ਸੁਨ ਕਰ ਜੋਆ,
ਔਰ ਜਿਹੜੇ ਬਹੁਤ ਜ਼ਿਆਦਾ ਸੰਤ ਬਿਰਤੀ ਦੇ ਧਾਰਨੀ ਸਨ, ਜਿਨ੍ਹਾਂ ਨੇ ਸੰਤ ਮਤ ਨੂੰ ਧਾਰਨ ਕੀਤਾ ਹੋਇਆ ਸੀ, ਬੜੀ ਸੰਤਗਿਰੀ ਦੀ ਬਿਰਤੀ, ਉਸਦਾ ਮਾਤਾ ਜਿਹੜਾ ਸੀ ਉਹ ਸੰਤਾਂ ਵਾਲਾ ਅਸੀਂ ਪਤਾ ਲਾ ਕੇ ਸੁਣਿਆ ਹੈ।
ਸ਼੍ਰੀ ਹਰਗੋਬਿੰਦ ਤਿੰਨ ਨੰਦਾ, ਪਯੋ ਪ੍ਰਥਮ ਸੋ ਬੀਰ ਬਿਲੰਦਾ।
ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਉਹਨਾਂ ਦੇ ਅੱਗੋਂ ਪੁੱਤਰ ਹੋਏ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਸਾਹਿਬਜ਼ਾਦੇ ਹੋਏ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਉਹ ਬੜੇ ਯੋਧੇ ਸਨ, ਉਹ ਬੜੇ ਮਹਾਨ ਵੀਰ ਬਲੀ ਸੂਰਮੇ ਸਨ।
ਹਜ਼ਰਤ ਸ਼ਾਹਜਹਾਂ ਕੇ ਸੰਗ,
ਹੇ ਸੂਬੇਦਾਰ ਜੀ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ, ਜੋ ਵੱਡੇ ਬਾਦਸ਼ਾਹ ਹਜ਼ਰਤ ਸ਼ਾਹਜਹਾਨ ਜੀ ਹੋਏ ਨੇ, ਔਰੰਗਜ਼ੇਬ ਦਾ ਪਿਤਾ, ਬਾਦਸ਼ਾਹ ਸ਼ਾਹਜਹਾਨ ਦੇ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਖੂਬ ਲੜੇ, ਚਾਰ ਜੰਗਾਂ ਉਹਨਾਂ ਨੇ ਬਾਦਸ਼ਾਹ ਦੇ ਨਾਲ ਲੜੀਆਂ ਹਨ।
ਤੇ ਉਮਰਾਵ ਕਰੇ ਵੱਡ ਜੰਗ,
ਉਹਦੇ ਬੜੇ ਬੜੇ ਉਮਰਾਵ, ਬੜੇ ਬੜੇ ਅਹਿਲਕਾਰ ਲੜਨ ਵਾਸਤੇ ਜਾਂਦੇ ਰਹੇ ਔਰ ਉਹਨਾਂ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੜਦੇ ਰਹੇ।
ਤਿੰਨ ਕੋ ਪੁੱਤਰ ਬਿਲੰਦ ਬਹਾਦਰ, ਪਿਤਾ ਸੰਤ ਸ਼੍ਰੀ ਤੇਗ ਬਹਾਦਰ।
ਇਹ ਅੱਗੇ ਉਹਨਾਂ ਦੇ ਪੋਤਰੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਇਹਨਾਂ ਦੇ ਪਿਤਾ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਤੇ ਜਿਹੜੇ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ, ਉਹ ਵੀ ਬੜੇ ਸ਼ਾਂਤ ਸੁਭਾਅ ਵਾਲੇ ਸਨ, ਉਹਨਾਂ ਦੀ ਬਿਰਤੀ ਵੀ ਬੜੀ ਸ਼ਾਂਤਮਈ ਸ਼ਾਂਤ ਰਸ ਦੇ ਵਿੱਚ ਸੀ।
ਤਿੰਨੋ ਜ਼ਮੀਂ ਤੇ ਮੋਲ ਸੁਲੀਨੀ,
ਜਿੱਥੇ ਅੱਜ ਕੱਲ ਗੁਰੂ ਗੋਬਿੰਦ ਸਿੰਘ ਜੀ ਰਹਿ ਰਹੇ ਨੇ, ਉਹ ਜਿਹੜੀ ਜਗ੍ਹਾ ਹੈ ਆਨੰਦਪੁਰ ਸਾਹਿਬ ਵਾਲੀ, ਉਹ ਜਗ੍ਹਾ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੇ ਪੂਰਵਜਾਂ ਕੋਲੋਂ, ਸਾਡੇ ਬਜ਼ੁਰਗਾਂ ਕੋਲੋਂ ਖਰੀਦੀ ਸੀ।
ਆਨੰਦਪੁਰ ਬਸਾਵਨ ਕਿਨੇ,
ਔਰ ਇਹਨਾਂ ਨੇ ਇੱਥੇ ਆਨੰਦਪੁਰ ਸਾਹਿਬ ਨਗਰ ਵਸਾਇਆ, ਨਗਰ ਵਸਾ ਕੇ ਉਹਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਰੱਖਿਆ ਹੈ।
ਇਹ ਸਭ ਭੇਵ ਆਪ ਸੋ ਕਹਿਓ,
ਇਹ ਸਾਰਾ ਭੇਦ ਅਸੀਂ ਆਪ ਜੀ ਦੇ ਕੋਲ ਦੱਸ ਦਿੱਤਾ, ਉਹਨਾਂ ਦਾ ਉਹਨਾਂ ਬਾਰੇ ਜਿੰਨਾ ਸਾਨੂੰ ਗਿਆਨ ਹੈ ਉਹ ਤੁਹਾਡੇ ਅੱਗੇ ਪ੍ਰਗਟ ਕਰਕੇ ਦੱਸ ਦਿੱਤਾ ਹੈ।
ਕਰੋ ਕਾਜ ਜੈਸੇ ਚਿਤ ਚਾਹਿਓ,
ਇਹ ਨਵਾਬ ਸਾਹਿਬ ਹੁਣ ਤੁਹਾਨੂੰ ਉਹ ਕੰਮ ਕਰਨਾ ਚਾਹੀਦਾ ਜੋ ਤੁਹਾਡੇ ਚਿੱਤ ਨੂੰ ਭਾਵੇ, ਜੋ ਹੁਣ ਤੁਹਾਡੇ ਚਿੱਤ ਨੂੰ ਚੰਗਾ ਲੱਗੇ ਹੁਣ ਤੁਸੀਂ ਉਹੀ ਕੰਮ ਕਰੋ।
ਭੀਮ ਚੰਦ ਤੇ ਸੁਣਿਓ ਬਿਰਤਾਂਤ,
ਜਦੋਂ ਰਾਜੇ ਭੀਮ ਚੰਦ ਦੇ ਕੋਲੋਂ ਇਹ ਸਾਰਾ ਬਿਰਤਾਂਤ ਦਿੱਲੀ ਦੇ ਨਵਾਬ ਨੇ ਸੁਣਿਆ ਹੈ।
ਜਾਣਿਓ ਸੂਬੇ ਤਬ ਪਲ ਪਾਂਤ,
ਭਲੀ ਪ੍ਰਕਾਰ ਨਾਲ ਸੂਬੇ ਨੂੰ ਗਿਆਨ ਹੋਇਆ, ਗੁਰੂ ਘਰ ਬਾਰੇ ਨੂੰ ਪਤਾ ਲੱਗਾ ਕਿ ਕਿਸ ਪ੍ਰਕਾਰ ਦਾ ਗੁਰੂ ਘਰ ਹੈ, ਕਿਵੇਂ ਉਹਨਾਂ ਦੇ ਕੋਲ ਫੌਜਾਂ ਕੰਮ ਕਰਦੀਆਂ ਨੇ, ਕਿਵੇਂ ਉਹਨਾਂ ਦਾ ਪਿਛੋਕੜ ਕੀ ਹੈ, ਇਹ ਸਾਰਾ ਗਿਆਨ ਜਿਹੜਾ ਉਹ ਦਿੱਲੀ ਦੇ ਨਵਾਬ ਨੂੰ ਰਾਜੇ ਭੀਮ ਚੰਦ ਕੋਲੋਂ ਪਤਾ ਲੱਗਾ ਹੈ।
ਕਯੋ ਨ੍ਰਿਪਤ ਲੈ ਕਰ ਦਲ ਜਾਓ,
ਕਹਿਣ ਲੱਗਾ ਹੇ ਰਾਜਾ ਭੀਮ ਚੰਦ ਜਾਓ, ਤੁਸੀਂ ਜਿੰਨਾ ਦਲ ਹੈ ਇਸ ਵੇਲੇ ਦਿੱਲੀ ਵਿੱਚ ਮੇਰੇ ਕੋਲ, ਇਹ ਸਾਰਾ ਦਲ ਲੈ ਕੇ ਚਲੇ ਜਾਓ।
ਚੌਂਦ ਸ਼ਕੇਰੋ ਜੰਗ ਮਚਾਵੋ,
ਜਾਓ ਜਾ ਕੇ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਘੇਰਾ ਪਾ ਲਓ। ਆਨੰਦਪੁਰ ਸਾਹਿਬ ਨੂੰ ਚੌ ਪਾਸਿਓਂ ਘੇਰਾ ਪਾ ਕੇ ਜੰਗ ਮਚਾਓ, ਖੂਬ ਜਾ ਕੇ ਜੰਗ ਲੜੋ।
ਦੋਨੋਂ ਸੂਬੇ ਹੋਏ ਤੁਮ ਸਾਥ,
ਦੂਸਰੇ ਵੀ ਜਿਹੜੇ ਦੋ ਸੂਬੇਦਾਰ ਨੇ ਭਾਵ ਸੂਬਾ ਸਰਹੰਦ ਤੇ ਸੂਬਾ ਲਾਹੌਰ, ਉਹ ਵੀ ਤੇਰੀ ਮਦਦ ਕਰਨਗੇ। ਜਬਰਦਸਤ ਖਾਂ ਤੇ ਵਜ਼ੀਰ ਖਾਂ, ਉਹ ਵੀ ਤੇਰੀ ਹਮਾਇਤ ਕਰਨਗੇ, ਤੇਰੇ ਨਾਲ ਹੋ ਕੇ ਲੜਨਗੇ।
ਲੱਖੋਂ ਸੈਨ ਤੁਫੰਗੇ ਆਥ,
ਔਰ ਆਪਣੇ ਨਾਲ ਇਹ ਫੌਜ ਰੱਖੋ ਜਿਨ੍ਹਾਂ ਦੇ ਹੱਥਾਂ ਵਿਚ ਬੰਦੂਕਾਂ ਹੋਣ, ਦੂਰੋਂ ਹੀ ਗੋਲੀਆਂ ਦਾਗ ਕੇ ਦੁਸ਼ਮਣਾਂ ਨੂੰ ਮਾਰ ਮੁਕਾਉਣ। ਇਹੋ ਜਿਹੇ ਸੂਰਮੇ ਸ਼ਸਤਰ ਧਾਰੀ ਸੂਰਮੇ ਤੂੰ ਆਪਣੇ ਨਾਲ ਰੱਖਣਾ ਕਰ।
ਇਮ ਕਹਿ ਪੱਤਰ ਲਿਖੇ ਤਤਕਾਲੇ,
ਕਹਿ ਕੇ ਉਸੇ ਵਕਤ ਇਹਨੇ ਚਿੱਠੀਆਂ ਲਿਖੀਆਂ ਦਿੱਲੀ ਦੇ ਨਵਾਬ ਨੇ, ਉਸੇ ਵਕਤ ਹੀ ਦਿੱਲੀ ਵੱਲੋਂ, ਕਿਉਂਕਿ ਕਾਰ ਮੁਖਤਿਆਰੀ ਇਹਨੂੰ ਦਿੱਤੀ ਹੋਈ ਸੀ ਔਰੰਗਜ਼ੇਬ ਨੇ, ਇਹੀ ਸਾਰੇ ਫੈਸਲੇ ਲੈਂਦਾ ਸੀ। ਔਰੰਗਜ਼ੇਬ ਨੇ ਇਹਨੂੰ ਕਹਿ ਦਿੱਤਾ ਹੁਣ ਇਹ ਅੱਗੇ ਚਿੱਠੀਆਂ ਭੇਜਣ ਲੱਗਾ, ਉਸੇ ਵਕਤ ਇਹਨੇ ਚਿੱਠੀਆਂ ਲਿਖੀਆਂ ਹਨ।
ਪੁਰ ਸਰਹੰਦ ਲਾ ਪੁਰ ਕੋ ਚਾਲੇ,
ਚਿੱਠੀ ਦਿੱਲੀ ਭੇਜ ਦਿੱਲੀਓਂ ਇਹਨੇ ਸਰਹੰਦ ਭੇਜੀ ਹੈ, ਔਰ ਦੂਸਰੀ ਚਿੱਠੀ ਲਾਹੌਰ ਭੇਜੀ ਹੈ।
ਸਗਰੀ ਚਮੂ ਲਿਓ ਨਿਜ ਸੰਗ, ਕਰੋ ਆਨੰਦਪੁਰ ਗੁਰਸੋਂ ਜੰਗ,
ਕਹਿਣ ਲੱਗਾ ਸਾਰੀ ਫੌਜ ਆਪਣੇ ਨਾਲ ਇਕੱਠੀ ਕਰ ਲਓ, ਔਰ ਸਾਰੀ ਫੌਜ ਇਹਨਾਂ ਪਹਾੜੀ ਰਾਜਿਆਂ ਦੇ ਨਾਲ ਲਿਜਾ ਕੇ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਜੰਗ ਕਰੋ। ਇਹੋ ਜਿਹਾ ਜੰਗ ਕਰੋ ਕਿ ਉਸ ਜੰਗ ਦੇ ਵਿੱਚ ਗੁਰੂ ਜੀ ਜਾਂ ਤਾਂ ਹਾਰ ਮੰਨ ਕੇ ਚਲੇ ਜਾਣ, ਜਾਂ ਫਿਰ ਉਹਨਾਂ ਨੂੰ ਜਿਉਂਦਿਆਂ ਗ੍ਰਿਫਤਾਰ ਕਰ ਲੋ, ਇਹੀ ਬਾਦਸ਼ਾਹ ਦਾ ਸਾਨੂੰ ਹੁਕਮ ਹੈ।
ਮਿਲੇ ਤਾਂ ਮੇਲੇ ਉਸ ਮਾਨੋ,
ਹਾਂ ਜੇ ਗੁਰੂ ਜੀ ਮਿਲਣਾ ਵੀ ਚਾਹੁੰਦੇ ਹੋਣਗੇ, ਜੇ ਸਾਡੇ ਨਾਲ ਸੰਧੀ ਵੀ ਕਰਨਾ ਚਾਹੁੰਦੇ ਹੋਣਗੇ, ਤਾਂ ਫਿਰ ਉਹਨਾਂ ਨਾਲ ਸੰਧੀ ਵੀ ਕਰ ਲੈਣਾ, ਫਿਰ ਤੁਹਾਨੂੰ ਲੜਾਈ ਕਰਨ ਦੀ ਲੋੜ ਨਹੀਂ, ਜੰਗ ਕਰਨ ਦੀ ਲੋੜ ਨਹੀਂ, ਜੇ ਮਿਲਣਾ ਚਾਹਣ ਤਾਂ ਮਿਲਾ ਲੈਣਾ।
ਹਜ਼ਰਤ ਕੇ ਸਮੀਪ ਗੁਰ ਆਨੋ,
ਔਰ ਗੁਰੂ ਜੀ ਨੂੰ ਮਿਲਾਪ ਦੇ ਨਾਲ ਸਤਿਕਾਰ ਦੇ ਨਾਲ ਲੈ ਕੇ ਬਾਦਸ਼ਾਹ ਔਰੰਗਜ਼ੇਬ ਕੋਲ ਲੈ ਕੇ ਜਾਣਾ ਹੈ। ਬਾਦਸ਼ਾਹ ਨੇ ਉਹਨਾਂ ਨੂੰ ਆਪਣੀ ਸਭਾ ਵਿਚ ਆਪਣੀ ਕਚਹਿਰੀ ਵਿਚ ਸੱਦਿਆ ਹੈ, ਬੁਲਾਇਆ ਹੈ।
ਨਾ ਤਾਂ ਗਿਰ ਪਤਨ ਸਾਥ ਲਿਓ ਸਾਰੇ,
ਨਹੀਂ ਤਾਂ ਜੇ ਗੁਰੂ ਜੀ ਮੇਲ ਨਹੀਂ ਕਰਦੇ ਤਾਂ ਇਹਨਾਂ ਸਾਰੇ ਪਹਾੜੀ ਰਾਜਿਆਂ ਨੂੰ ਆਪਣੇ ਨਾਲ ਲੈ ਕੇ
ਲੜੇ ਅਰੇ ਰਣ ਮੈਂ ਲਿਓ ਮਾਰੇ।
ਜੇ ਲੜਦੇ ਨੇ ਅੜਦੇ ਨੇ ਤਾਂ ਇਹੋ ਜਿਹੀ ਬਹਾਦਰੀ ਨਾਲ ਲੜੋ ਤੇ ਅੜੋ ਕਿ ਜੰਗ ਦੇ ਮੈਦਾਨ ਦੇ ਵਿਚ ਉਹਨਾਂ ਨੂੰ ਮਾਰ ਮੁਕਾਓ, ਜੰਗ ਦੇ ਮੈਦਾਨ ਵਿਚ ਮਾਰ ਕੇ ਉਹਨਾਂ ਨੂੰ ਖਤਮ ਕਰ ਦਿਓ।
ਜੈ ਜੈ ਧਾਵਨ ਕਰੇ ਪਠਾਵਨ,
ਇਸ ਤਰ੍ਹਾਂ ਜਿੱਥੇ ਕਿੱਥੇ ਇਹਨੇ ਆਪਣੇ ਹਲਕਾਰੇ ਭੇਜ ਦਿੱਤੇ, ਕੱਲਾ ਸੂਬਾ ਸਰਹੰਦ ਜਾਂ ਸੂਬੇ ਲਾਹੌਰ ਨੂੰ ਹੀ ਨਹੀਂ, ਹੋਰ ਵੀ ਜਿਹੜੇ ਨੇੜੇ ਤੇੜੇ ਇਲਾਕਿਆਂ ਵਿਚ ਛੋਟੇ ਮੋਟੇ ਚੌਧਰੀ ਸਨ, ਨਵਾਬ ਸਨ, ਉਹਨਾਂ ਦੇ ਕੋਲ ਵੀ ਇਹਨੇ ਚਿੱਠੀਆਂ ਭੇਜ ਦਿੱਤੀਆਂ ਕਿ ਤੁਸੀਂ ਵੀ ਆਪਣੀ ਫੌਜ ਲੈ ਕੇ ਪਹੁੰਚੋ।
ਚੜੋ ਨਾ ਬਿਲਮੋ ਆਪਣੇ ਥਾਵਨ,
ਕਹਿ ਦਿੱਤਾ ਵੀ ਬਿਨਾਂ ਦੇਰੀ ਤੋਂ ਚੜਾਈ ਕਰੋ, ਹੁਣ ਆਪਣੀ ਜਗ੍ਹਾ ਦੇ ਉੱਤੇ ਬਹੁਤਾ ਲੰਮਾ ਸਮਾਂ ਨਹੀਂ ਟਿਕਣਾ, ਜਿੰਨੀ ਛੇਤੀ ਹੋ ਸਕੇ ਸ੍ਰੀ ਆਨੰਦਪੁਰ ਸਾਹਿਬ ਤੇ ਹਮਲਾ ਕਰਨਾ ਹੈ।
ਇਤਿਹਾਸਕ ਸੁਣ ਕਰ ਰਖਾਇਓ,
ਇੱਦਾਂ ਸੁਣ ਕੇ ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ, ਬੜਾ ਖੁਸ਼ ਹੋਇਆ, ਇਹਦੇ ਮਨ ਚ ਖੁਸ਼ੀ ਦਾ ਟਿਕਾਣਾ ਨਹੀਂ, ਇੰਨੀ ਜ਼ਿਆਦਾ ਖੁਸ਼ੀ ਹੋਈ ਰਾਜੇ ਭੀਮ ਚੰਦ ਨੂੰ।
ਭੀਮ ਚੰਦ ਹੋਏ ਤਿਆਰ ਅਲਾਇਓ,
ਰਾਜੇ ਭੀਮ ਚੰਦ ਨੇ ਉਸੇ ਵਕਤ ਤਿਆਰੀ ਕੀਤੀ, ਤਿਆਰੀ ਕਰਕੇ ਉਸੇ ਵਕਤ ਹੁਕਮ ਜਾਰੀ ਕੀਤਾ।
ਨਿਤ ਪ੍ਰਤ ਸੁਧ ਸੁਨ ਕਰ ਸਹਿਸਾਏ,
ਕਹਿਣ ਲੱਗਾ ਸੂਬੇਦਾਰ ਨੂੰ ਨਵਾਬ ਜੀ ਫਿਕਰ ਨਾ ਕਰੋ, ਜਿੰਨੀਆਂ ਫੌਜਾਂ ਤੁਸੀਂ ਭੇਜੋਗੇ ਉਹਨਾਂ ਸਾਰਿਆਂ ਦੀ ਸੁਧ ਸਾਰ ਰੋਜ ਦੀ ਮੈਂ ਲਵਾਂਗਾ, ਰੋਜ ਦੀ ਉਹਨਾਂ ਦੀ ਸੁਧ ਸਾਰ ਰੱਖਣੀ, ਉਹਨਾਂ ਦੀ ਸੇਵਾ ਸੰਭਾਲ ਕਰਨੀ, ਉਹਨਾਂ ਦੀਆਂ ਲੋੜ ਦੀਆਂ ਵਸਤੂਆਂ ਉਹਨਾਂ ਤੱਕ ਪਹੁੰਚਦੀਆਂ ਕਰਨੀਆਂ, ਇਹ ਸਾਰੀਆਂ ਜ਼ਿੰਮੇਵਾਰੀਆਂ ਮੈਂ ਖੁਦ ਨਿਭਾਵਾਂਗਾ।
ਕਰਤਰੋ ਸਭ ਰੀਤ ਸਾਏ,
ਤੁਸੀਂ ਮੇਰੀ ਮਦਦ ਕਰ ਰਹੇ ਹੋ ਤੇ ਮੈਂ ਵੀ ਬਦਲੇ ਵਿਚ ਉਹਨਾਂ ਦੀ ਸਾਰਿਆਂ ਦੀ ਸਹਾਇਤਾ ਕਰਾਂਗਾ। ਉਹ ਪਰਦੇਸੀ ਬਣ ਕੇ ਸਾਡੇ ਦੇਸ਼ ਵਿਚ ਚੱਲੇ ਨੇ, ਰਿਆਸਤ ਤਾਂ ਮੇਰੀ ਹੈ, ਮੈਂ ਉਹਨਾਂ ਸਾਰਿਆਂ ਦੀ ਸਹਾਇਤਾ ਕਰਾਂਗਾ, ਹਰ ਇੱਕ ਦੀ ਖਬਰ ਸਾਰ ਲੈਂਦਾ ਰਹਾਂਗਾ।
ਕਰ ਸਲਾਮ ਕੇ ਗਿਆ ਕਨੇਰਾ,
ਤਾਂ ਸਲਾਮ ਕੀਤੀ ਭੀਮ ਚੰਦ ਨੇ ਦਿੱਲੀ ਦੇ ਸੂਬੇਦਾਰ ਨੂੰ, ਫਿਰ ਉਹਦੇ ਅੱਗੇ ਘਗਿਆਇਆ, ਏਦਾਂ ਘਗਿਆ ਕੇ ਹੱਥ ਜੋੜ ਕੇ ਤਰਲਾ ਕੀਤਾ, ਇਹਨੇ ਮਿੰਨਤ ਕੀਤੀ ਹੈ, ਲਾਹਨਤ ਇਹੋ ਜਿਹੇ ਰਾਜਪੂਤ ਰਾਜੇ ਦੇ ਸਿਰ ਦੇ ਉੱਤੇ ਜਿਹੜਾ ਛੱਤਰੀ ਰਾਜਾ ਹੋਣ ਦੇ ਬਾਵਜੂਦ ਇਹਨਾਂ ਤੁਰਕਾਂ ਦੇ ਅੱਗੇ ਜੀਜੜੀਆਂ ਕੱਢਦਾ ਫਿਰਦਾ ਸੀ, ਪਰ ਉਸ ਵੇਲੇ ਇਹਦੇ ਅੰਦਰੋਂ ਗੈਰਤ ਮਰੀ ਹੋਈ ਹੈ, ਇਹਦੇ ਅੰਦਰ ਦੀ ਅਣਖ ਖਤਮ ਹੋਈ ਹੋਈ ਹੈ, ਔਰ ਉਸ ਨਵਾਬ ਦੇ ਅੱਗੇ ਹੱਥ ਜੋੜ ਕੇ ਘਗਿਆ ਕੇ ਉਹਨੂੰ ਸਲਾਮ ਕਰਦਾ ਹੈ, ਝੁੱਕ ਕੇ ਉਹਨੂੰ ਨਮਸਕਾਰਾਂ ਕਰਕੇ ਉਹਦੇ ਕੋਲੋਂ ਵਿਦਾ ਹੁੰਦਾ ਹੈ।
ਸੂਬੇ ਤੇ ਰੁਖਸਦ ਤੇ ਬੇਰਾ,
ਔਰ ਉਸ ਵਕਤ ਸੂਬੇਦਾਰ ਕੋਲੋਂ ਇਹ ਰੁਖਸਦ ਹੋਇਆ, ਉਹਨੂੰ ਸਲਾਮ ਕਰਕੇ ਨਮਸਕਾਰ ਕਰਕੇ ਰੁਖਸਦ ਹੋਇਆ।
ਮਜਲ ਬੜੀ ਕਰ ਤੂਰਨ ਧਾਇਓ,
ਪੈਂਡਾ ਬੜਾ ਲੰਮਾ ਸੀ ਦਿੱਲੀ ਤੋਂ ਇਹਦੇ ਤੱਕ ਘਰ ਤੱਕ ਆਉਣ ਦਾ, ਉਹ ਵੱਡੀ ਮੰਜ਼ਲ ਤੈਅ ਕਰਕੇ ਚੱਲ ਕੇ ਆਇਆ ਹੈ।
ਦੇਸ਼ ਕਲੂਰ ਆਪਣੇ ਆਇਓ,
ਇਹ ਆਪਣੇ ਦੇਸ਼ ਕਹਿਲੂਰ ਰਿਆਸਤ ਦੇ ਵਿੱਚ ਚੱਲ ਕੇ ਆਇਆ ਹੈ।
ਜੈ ਕੈ ਸੈਲਪਤੀ ਸਮੰਦਾਏ,
ਜਿੱਥੇ ਕਿੱਥੇ ਜਿਹੜੇ ਪਹਾੜੀ ਰਾਜੇ ਸਨ, ਹੋਰ ਰਿਆਸਤਾਂ ਦੇ ਰਾਜੇ ਸਨ,
ਲਿਖੇ ਪੱਤਰ ਪ੍ਰਧਾਨ ਪਟਾਏ,
ਭੀਮ ਚੰਦ ਨੇ ਉਹਨਾਂ ਨੂੰ ਵੀ ਚਿੱਠੀਆਂ ਭੇਜ ਦਿੱਤੀਆਂ, ਦੂਸਰੇ ਪਹਾੜੀ ਰਾਜਿਆਂ ਤੱਕ ਆਪਣੇ ਸੁਨੇਹੇ ਭੇਜ ਦਿੱਤੇ, ਦੂਤ ਭੇਜ ਦਿੱਤੇ,
ਦਿੱਲੀ ਕੋ ਪ੍ਰਸੰਗ ਸਭ ਕਹਿਓ,
ਔਰ ਦਿੱਲੀ ਦਾ ਸਾਰਾ ਪ੍ਰਸੰਗ ਜੋ ਜੋ ਉੱਥੇ ਹੋਇਆ, ਜਿਵੇਂ ਬਾਦਸ਼ਾਹ ਨਾਲ ਮੁਲਾਕਾਤ ਹੋਈ ਹੈ, ਦਿੱਲੀ ਦੇ ਸੂਬੇਦਾਰ ਨੇ ਫੌਜ ਭੇਜਣ ਦਾ ਅਹਿਦ ਕੀਤਾ ਹੈ, ਉਹ ਸਾਰੀਆਂ ਗੱਲਾਂ ਇਹਨੇ ਚਿੱਠੀਆਂ ਚ ਲਿਖ ਕੇ ਦੂਜੇ ਪਹਾੜੀ ਰਾਜਿਆਂ ਨੂੰ ਭੇਜ ਦਿੱਤੀਆਂ ਨੇ।
ਲਘੂ ਦੀਰਗ ਸਭਿਆਨ ਮੰਨ ਲਇਓ,
ਜਿੰਨੇ ਛੋਟੇ ਵੱਡੇ ਜਿੰਨੇ ਵੀ ਰਾਜੇ ਨੇ, ਭਾਵੇਂ ਕੋਈ ਛੋਟਾ ਤੇ ਭਾਵੇਂ ਕੋਈ ਵੱਡਾ ਹੈ, ਸਭ ਨੇ ਆਪਣੇ ਮਨ ਦੇ ਵਿੱਚ ਇਹਦਾ ਜਿਹੜਾ ਗਿਆਨ ਹੈ ਉਹ ਜਾਣਿਆ ਹੈ।
ਭਏ ਤਿਆਰ ਨਿਜ ਨਿਜ ਦਲ ਜੋੜੇ,
ਸਾਰੇ ਤਿਆਰ ਹੋ ਗਏ, ਆਪੋ ਆਪਣਾ ਦਲ ਜੋੜ ਲਿਆ, ਆਪਣੀਆਂ ਆਪਣੀਆਂ ਫੌਜਾਂ ਇਹਨਾਂ ਨੇ ਇਕੱਠੀਆਂ ਕਰ ਲਈਆਂ।
ਜਿਸ ਜਿਸ ਮੈਂ ਜੇਤਕ ਧਨ ਜ਼ੋਰੇ,
ਜਿੰਨਾ ਜਿੰਨਾ ਜਿਹਦੇ ਵਿੱਚ ਧਨ ਦਾ ਜ਼ੋਰ ਸੀ, ਜਿੰਨਾ ਜਿੰਨਾ ਵੀ ਕਿਸੇ ਕੋਲ ਜਿਹਦਾ ਬਲ ਦਾ ਜ਼ੋਰ ਸੀ, ਤਾਣ ਸੀ,
ਇੰਦਰ ਪ੍ਰਸਤ ਮੈਂ ਸੰਗਤ ਜੋਏ,
ਉਹ ਸਾਰਾ ਦਲ ਇਹਨਾਂ ਨੇ ਇਕੱਠਾ ਕੀਤਾ, ਜਿੰਨਾ ਕੋਈ ਪੈਸਾ ਵੀ ਲੱਗਣਾ ਸੀ ਜੰਗ ਵਿੱਚ, ਭੀਮ ਚੰਦ ਨੇ ਕਿਹਾ ਵੀ ਪੈਸੇ ਵੀ ਚਾਹੀਦੇ ਨੇ, ਜਿੰਨਾ ਕੋਈ ਪੈਸਾ ਇਕੱਠਾ ਕਰ ਸਕਦਾ ਉਹ ਵੀ ਇਕੱਠੇ ਕਰੋ, ਸਿਪਾਹੀਆਂ ਦੀ ਮਦਦ ਕਰਨੀ ਹੈ, ਦਿੱਲੀ ਤੋਂ ਫੌਜ ਆਉਣੀ, ਉਹਨਾਂ ਨੂੰ ਪੈਸੇ ਵੀ ਦੇਣੇ ਪੈਣਗੇ। ਇੱਧਰ ਤਾਂ ਪਹਾੜੀ ਰਾਜਿਆਂ ਨੇ ਇਸ ਤਰ੍ਹਾਂ ਤਿਆਰੀ ਕੀਤੀ, ਉਧਰ ਇੰਦਰਪ੍ਰਸਤ ਕਹਿੰਦੇ ਨੇ ਦਿੱਲੀ ਨੂੰ, ਪੁਰਾਣਾ ਨਾਂ ਇਹਦਾ ਇੰਦਰਪ੍ਰਸਤ ਵੀ ਰਿਹਾ ਕਿਸੇ ਸਮੇਂ ਤੋਂ। ਦਿੱਲੀ ਦੇ ਵਿੱਚ ਇੰਦਰਪ੍ਰਸਤ ਦੇ ਵਿੱਚ ਜਿਹੜੀਆਂ ਗੁਰੂ ਦੀਆਂ ਸੰਗਤਾਂ ਸਨ, ਦਿੱਲੀ ਵਿੱਚ ਵੀ ਗੁਰੂ ਕੀ ਸਿੱਖੀ ਸੇਵਕੀ ਹੈ, ਸੰਗਤ ਰਹਿੰਦੀ ਹੈ, ਤੇ ਜਿਹੜੇ ਸਿੱਖ ਦਿੱਲੀ ਦੇ ਵਿੱਚ ਰਹਿੰਦੇ ਸਨ,
ਸੁਣ ਪ੍ਰਸੰਗ ਸਭ ਲਸ਼ਕਰ ਢੋਏ,
ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਕਿ ਇੱਥੋਂ ਫੌਜ ਚੜ ਕੇ ਗੁਰੂ ਸਾਹਿਬ ਤੇ ਚੱਲੀ ਹੈ, ਸਾਰਾ ਲਸ਼ਕਰ ਢੋ ਕੇ ਇਕੱਠਾ ਕਰਕੇ ਲੈ ਕੇ ਚੱਲੇ ਨੇ, ਦਿੱਲੀ ਵਿੱਚ ਜਿੱਡਾ ਵੱਡਾ ਲਸ਼ਕਰ ਹੈ, ਇਹ ਸਾਰਾ ਲਸ਼ਕਰ ਲੈ ਕੇ ਗੁਰੂ ਜੀ ਤੇ ਹਮਲਾ ਕਰਨ ਲਈ ਜਾ ਰਹੇ ਨੇ।
ਮਿਲ ਕਰ ਦੁਰ ਲਿਖ ਕਰ ਅਰਦਾਸ, ਸੋਦਿਤ ਪਠੀ ਗੁਰੂ ਕੇ ਪਾਸ।
ਉਸ ਵਕਤ ਫਿਰ ਇਹਨਾਂ ਨੇ ਜਿਹੜੀ ਦਿੱਲੀ ਦੀ ਸੰਗਤ ਹੈ, ਪ੍ਰਗਟ ਰੂਪ ਦੇ ਵਿੱਚ ਨਹੀਂ, ਗੁਪਤ ਰੂਪ ਦੇ ਵਿੱਚ ਲੁਕ ਕੇ ਇਹਨਾਂ ਨੇ ਅਰਦਾਸ ਲਿਖੀ। ਦੁਸ਼ਮਣ ਦੀ ਰਾਜਧਾਨੀ ਚ ਰਹਿੰਦੇ ਸੀ, ਪ੍ਰਗਟ ਤੌਰ ਤੇ ਨਹੀਂ ਸਨ ਇਹ ਮਦਦ ਕਰ ਸਕਦੇ, ਇਹਨਾਂ ਨੇ ਲੁਕ ਕੇ ਇੱਕ ਬੇਨਤੀ ਲਿਖੀ ਹੈ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਖਬਰ ਭੇਜਣ ਵਾਸਤੇ ਇੱਕ ਅਰਦਾਸ ਇੱਕ ਬੇਨਤੀ ਭੇਜੀ ਹੈ।
ਹੇ ਪ੍ਰਭੂ ਤੁਮ ਸਮਰਥ ਸਭ ਭਾਂਤੇ, ਸਭਨ ਹਿਰਦੇ ਕੀ ਜਾਨੋ ਬਾਤੇ।
ਇਹਨਾਂ ਨੇ ਇੱਕ ਚਿੱਠੀ ਲਿਖ ਕੇ ਭੇਜੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਖਬਰ ਦੇਣ ਵਾਸਤੇ, ਕਹਿਣ ਲੱਗੇ ਹੇ ਪ੍ਰਭੂ ਜੀ, ਤੁਸੀਂ ਸਰਬ ਕਲਾ ਕਰਕੇ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਘੱਟ ਘੱਟ ਦੀ ਜਾਣਨ ਵਾਲੇ ਹੋ, ਸਭ ਦੇ ਹਿਰਦਿਆਂ ਦੇ ਵਿੱਚ ਜੋ ਵਰਤ ਰਿਹਾ ਹੇ ਅੰਤਰਯਾਮੀ ਸਤਿਗੁਰੂ ਜੀ ਤੁਸੀਂ ਜਾਣਦੇ ਹੋ।
ਵਹਿਰ ਬਿਰਤੰਤ ਕਿਉਂ ਨਾ ਤੁਮ ਜਾਣੋ।
ਤੇ ਮਹਾਰਾਜ ਜੀ ਜੇ ਸਾਰਿਆਂ ਦੇ ਅੰਦਰ ਦੀ ਤੁਸੀਂ ਜਾਣਦੇ ਹੋ ਤੇ ਜੋ ਬਾਹਰ ਵਰਤਦਾ ਉਹ ਭਲਾ ਕਿਉਂ ਨਾ ਜਾਣੋਗੇ।
ਘੱਟ ਘੱਟ ਕੇ ਮਾਲਕ ਪਹਿਚਾਨੋ।
ਤੁਸੀਂ ਘੱਟ ਘੱਟ ਦੇ ਮਾਲਕ ਹੋ, ਘੱਟ ਘੱਟ ਦੇ ਅੰਤਰਜਾਮੀ ਹੋ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਤੁਸੀਂ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਅੰਤਰਜਾਮੀ ਹੋ।
ਤੁਮ ਸੇਵਾ ਔਰ ਆਪਣ ਭਲੇ ਹਿਤ।
ਮਹਾਰਾਜ ਤੁਹਾਡੀ ਸੇਵਾ ਵਾਸਤੇ ਔਰ ਅਸੀਂ ਆਪਣੇ ਭਲੇ ਵਾਸਤੇ।
ਪਾਤੀ ਲਿਖੀ ਸੁਣੀ ਜਿਮ ਪੀ ਇਤ।
ਮਹਾਰਾਜ ਇੱਥੇ ਜੋ ਹੋਇਆ ਦਿੱਲੀ ਦੇ ਵਿੱਚ, ਇੱਥੇ ਜੋ ਬੀਤਿਆ ਉਹਦੀ ਚਿੱਠੀ ਅਸੀਂ ਲਿਖ ਕੇ ਆਪ ਜੀ ਦੇ ਚਰਨਾਂ ਵਿੱਚ ਭੇਜ ਰਹੇ ਹਾਂ।
ਪਾਤੀ ਲਿਖੀ ਸੁਣੀ ਜਿਮ ਪੀ ਇਤ, ਰਾਜਨ ਤੁਮ ਪਰ ਕਰੀ ਪੁਕਾਰਾ, ਹਮ ਪਰ ਗੁਰੂ ਬਲੀ ਪਰ ਬਾਰਾ।
ਇੱਥੇ ਜੋ ਹੋਇਆ ਜੋ ਬੀਤਿਆ ਉਹ ਅਸੀਂ ਤੁਹਾਡੇ ਕੋਲ ਚਿੱਠੀ ਵਿੱਚ ਲਿਖ ਕੇ ਭੇਜ ਰਹੇ ਹਾਂ। ਹੇ ਕਲਗੀਧਰ ਪਾਤਸ਼ਾਹ, ਜਿਹੜੇ ਪਹਾੜੀ ਰਾਜੇ ਨੇ, ਇਹਨਾਂ ਪਹਾੜੀ ਰਾਜਿਆਂ ਨੇ ਤੁਹਾਡੇ ਤੇ ਆ ਕੇ ਇੱਥੇ ਦਿੱਲੀ ਦੇ ਤਖ਼ਤ ਤੇ ਪੁਕਾਰ ਕੀਤੀ ਹੈ। ਇਹਨਾਂ ਰਾਜਿਆਂ ਨੇ ਆ ਕੇ ਮਿੰਨਤਾਂ ਕੀਤੀਆਂ ਨੇ ਸੂਬੇਦਾਰ ਦੀਆਂ। ਇਹ ਰਾਜੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਤੇ ਬੜੇ ਬਲੀ ਹੋ ਕੇ ਹਾਵੀ ਹੋ ਰਹੇ ਨੇ, ਉਹ ਸਾਡੇ ਤੇ ਬਹੁਤ ਜ਼ਿਆਦਾ ਬਲਵਾਨ ਹੋ ਰਹੇ ਨੇ।
ਦੱਖਣ ਦਿਸ਼ਾ ਵਰੰਗ ਜੋ ਲਿਖਿਓ।
ਸੁਣਿਆ ਕਿ ਦੱਖਣ ਦਿਸ਼ਾ ਵਿੱਚ ਔਰੰਗਜ਼ੇਬ ਕੋਲ ਵੀ ਜਾ ਕੇ ਆਏ ਨੇ ਤੇ ਔਰੰਗੇ ਨੇ ਵੀ ਚਿੱਠੀ ਲਿਖ ਕੇ ਦਿੱਲੀ ਵਿੱਚ ਭੇਜੀ ਹੈ।
ਤਿੰਨ ਬਿਰਤਾਂਤ ਪੜ ਕਰ ਸਭ ਲਿਖਿਓ।
ਉਹਨੇ ਉਹ ਸਾਰਾ ਬਿਰਤਾਂਤ ਪੜ ਕੇ ਜਾਣਿਆ ਹੈ।
ਦੋਈ ਸੂਬੇ ਪਰ ਹੁਕਮ ਪਠਾਇਓ।
ਮਹਾਰਾਜ ਔਰੰਗਜ਼ੇਬ ਨੇ ਦੋ ਸੂਬੇਦਾਰਾਂ ਤੇ ਹੁਕਮਨਾਮੇ ਭੇਜੇ ਨੇ ਕਿ ਤੁਸੀਂ ਆਪਣੀ ਫੌਜ ਲੈ ਕੇ ਗੁਰੂ ਜੀ ਤੇ ਹਮਲਾ ਕਰੋ। ਉਹਨਾਂ ਵਿੱਚੋਂ ਇੱਕ ਸੂਬੇਦਾਰ ਲਾਹੌਰ ਦਾ ਹੈ ਔਰ ਦੂਸਰਾ ਸੂਬੇਦਾਰ ਸਰਹੰਦ ਦਾ ਹੈ।
ਸੋ ਚੱਲ ਕਰ ਦਿੱਲੀਪੁਰ ਆਇਓ।
ਤੇ ਮਹਾਰਾਜ ਹੁਣੇ ਚੱਲ ਕੇ ਜਿਹੜਾ ਹੁਕਮ ਸੀ ਦਿੱਲੀ ਵਿੱਚ ਪਹੁੰਚਿਆ ਹੈ।
ਇਨ ਸੂਬੇ ਲਖ ਹਜ਼ਰਤ ਆਸ਼ੇ।
ਦਿੱਲੀ ਦਾ ਸੂਬੇਦਾਰ ਹੈ, ਇਹਨੇ ਬਾਦਸ਼ਾਹ ਦੇ ਮਨ ਦਾ ਆਸ਼ਾ ਸਮਝ ਕੇ ਕਿ ਬਾਦਸ਼ਾਹ ਇਹ ਚਾਹੁੰਦਾ ਹੈ, ਬਾਦਸ਼ਾਹ ਦੇ ਮਨ ਦੀ ਜਾਣ ਕੇ
ਦੋਨੋਂ ਪਰਸੋਂ ਹੁਕਮ ਪ੍ਰਕਾਸ਼ੇ
ਆਪਣੇ ਵੱਲੋਂ ਦੋਵਾਂ ਪ੍ਰਤੀ ਹੁਕਮਨਾਮੇ ਭੇਜ ਦਿੱਤੇ ਹਨ।
ਲਾਪੁਰ ਅਰ ਸਰਹੰਦ ਬੜ ਲਸ਼ਕਰ।
ਉਧਰੋਂ ਲਾਹੌਰ ਦਾ ਲਸ਼ਕਰ ਤੇ ਇਧਰੋਂ ਸਰਹੰਦ ਦਾ ਬੜਾ ਵੱਡਾ ਭਾਰੀ ਜਿਹੜਾ ਲਸ਼ਕਰ ਹੈ।
ਬੇਹੇਤ ਆਏ ਹੈ ਤੁਮ ਪਰ।
ਮਹਾਰਾਜ ਲੜਨ ਵਾਸਤੇ ਤੁਹਾਡੇ ਤੇ ਹਮਲਾ ਕਰਕੇ ਆ ਰਹੇ ਨੇ ਔਰ ਇਧਰੋਂ ਦਿੱਲੀ ਦੀਆਂ ਫੌਜਾਂ ਵੀ ਇਹਨਾਂ ਦੀ ਮਦਦ ਕਰਨਗੀਆਂ, ਉਧਰੋਂ ਪਹਾੜੀ ਰਾਜੇ। ਇਸ ਤਰ੍ਹਾਂ ਮਹਾਰਾਜ ਸਾਰੇ ਚੜ ਕੇ ਤੁਹਾਡੇ ਤੇ ਆ ਰਹੇ ਨੇ ਹਮਲਾ ਕਰਨ ਵਾਸਤੇ।
ਰਣ ਕੇ ਛੁਦ ਤੁਰਕ ਗਨ ਆਮੈ।
ਮਹਾਰਾਜ ਜੰਗ ਦੇ ਭੁੱਖੇ ਨੇ ਤੁਰਕ, ਇਹ ਜੰਗ ਦੇ ਭੁੱਖੇ ਤੁਹਾਡੇ ਕੋਲ ਚੱਲ ਕੇ ਆ ਰਹੇ ਨੇ।
ਹਾਏ ਗਜ ਸਾਤ ਚੂਪ ਤੇ ਧਾਵੈ।
ਘੋੜਿਆਂ ਹਾਥੀਆਂ ਦੇ ਉੱਤੇ ਬੈਠੇ ਬੜੇ ਚਾਉ ਨਾਲ ਦੌੜੇ ਜਾ ਰਹੇ ਨੇ, ਜੰਗ ਦੀ ਭੁੱਖ ਰੱਖ ਕੇ, ਜੰਗ ਦੇ ਭੁੱਖੇ ਹੋ ਕੇ ਤੁਹਾਡੇ ਵੱਲ ਵੱਧ ਕੇ ਆ ਰਹੇ ਨੇ।
ਮਿਜਮਾਨੀ ਬੋ ਇਨ ਕੇ ਹੇਤ, ਕਰੀਏ ਤਿਆਰੀ ਬਨੋ ਸੁਚੇਤ।
ਮਹਾਰਾਜ ਜੰਗ ਦੇ ਭੁੱਖੇ ਹੋ ਕੇ ਘੋੜਿਆਂ ਹਾਥੀਆਂ ਤੇ ਚੜ ਕੇ ਆ ਰਹੇ ਨੇ ਤੁਹਾਡੇ ਤੇ, ਤੇ ਪਾਤਸ਼ਾਹ ਅੱਗੋ ਤੁਸੀਂ ਇਹਨਾਂ ਦੀ ਪੂਰੀ ਪ੍ਰਾਹੁਣਾ ਜਾਰੀ ਕਰਿਆ ਜੇ, ਖਾਤਰ ਜਮਾ ਪੂਰੀ ਕਰਿਆ ਜੇ ਇਹਨਾਂ ਦੀ, ਵੀ ਇਹਨਾਂ ਦੀ ਕਿਤੇ ਖਾਤਰ ਜਮਾ ਵਿੱਚ ਪ੍ਰਾਹੁਣਾਚਾਰੀ ਦੇ ਵਿੱਚ ਕਿਸੇ ਪ੍ਰਕਾਰ ਦੀ ਕਸਮ ਕਿਸੇ ਪ੍ਰਕਾਰ ਦੀ ਕਸਰ ਨਾ ਰਹੇ। ਮਹਾਰਾਜ ਇਸ ਪ੍ਰਕਾਰ ਦੇ ਨਾਲ ਅੱਗੋ ਇਹੋ ਜੀ ਇਹਨਾਂ ਦੀ ਪ੍ਰਾਹੁਣਾਚਾਰੀ ਕਰਨ ਵਾਸਤੇ ਤਿਆਰੀ ਕਰ ਲੋ।
ਸਿਪਰ ਪਾਤਰਾ ਅੱਗੇ ਕਰ ਕਰ।
ਇਹਨਾਂ ਦੇ ਆਉਂਦਿਆਂ ਸਾਰ ਇਹਨਾਂ ਤੁਰਕਾਂ ਦੇ ਅੱਗੇ ਸਿਪਰ ਦਾ ਨਾਮ ਹੈ ਢਾਲਾਂ, ਢਾਲਾਂ ਦੇ ਪੱਤਲ ਵਿਛਾ ਦਿਆ ਜੇ ਇਹਨਾਂ ਦੇ ਅੱਗੇ, ਢਾਲਾਂ ਦੇ ਪੱਤਲ ਇਹਨਾਂ ਦੇ ਅੱਗੇ ਕਰਕੇ।
ਕਰ ਛੇ ਪੁੰਜ ਖੜਗ ਕਰ ਧਰ ਧਰ।
ਜਿਹੜੇ ਤੇਗੇ ਨੇ ਖੰਡੇ ਨੇ ਉਹ ਤੇਗਾਂ ਨੂੰ ਕੜਛੇ ਬਣਾ ਕੇ ਇਹਨਾਂ ਦੇ ਅੱਗੇ ਲੈ ਕੇ ਆਇਆ ਜੇ ਵਰਤਾਰਾ ਵਰਤਾਉਣ ਵਾਸਤੇ।
ਗੋਲਕਾ ਸ਼ੱਕਰ ਪਾਰੇ ਬ੍ਰਿੰਦ।
ਗੋਲੀਆਂ ਦੇ ਸ਼ੱਕਰ ਪਾਰੇ ਆਉਂਦਿਆਂ ਨੂੰ ਵਰਤਾ ਦਿਆ ਜੇ, ਪਹਿਲਾਂ ਜਦੋਂ ਆਉਣ ਨਾ ਮਹਾਰਾਜ ਜੰਗ ਦੀ ਭੁੱਖ ਲੈ ਕੇ ਆਉਣ ਲੱਗੇ ਨੇ ਪਾਤਸ਼ਾਹ, ਆਉਂਦਿਆਂ ਨੂੰ ਪਹਿਲਾਂ ਜਿਹੜੇ ਗੋਲੀਆਂ ਦੇ ਸ਼ੱਕਰ ਪਾਰੇ ਨੇ ਉਹ ਪਹਿਲਾਂ ਵਰਤਾਇਆ ਜੇ ਇਹਨਾਂ ਨੂੰ ਚੁਕਾ ਕੇ ਚੰਗੀ ਤਰ੍ਹਾਂ ਪ੍ਰਾਹੁਣਾਚਾਰੀ ਕਰਿਆ ਜੇ ਇਹਨਾਂ ਦੀ
ਕਰੈ ਪਰੋਸਣ ਸ਼ਬਦ ਬਿਲੰਦ
ਔਰ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਪਰੋਸਣੇ ਨੇ ਕਿ ਇਹਨਾਂ ਸਾਰਿਆਂ ਦੇ ਕੋਲ ਗੋਲੀਆਂ ਦੇ ਸੋਭਾ ਪਾਣੀ ਚਾਹੀਦੀ ਭਾਵ ਉਹ ਗੋਲੀਆਂ ਦੇ ਸ਼ੱਕਰ ਪਾਰੇ ਇਹਨਾਂ ਸਾਰਿਆਂ ਕੋਲ ਸੋਭਣੇ ਚਾਹੀਦੇ ਹਨ
ਚੱਕਰ ਜਲੇਬ ਸੁਹਾਰੀ ਖਪਰੇ
ਮਹਾਰਾਜ ਜਿਹੜੇ ਚੱਕਰ ਨੇ ਉਹ ਜਲੇਬਾਂ ਬਣਾ ਕੇ ਵਰਤਾ ਦਿਆ ਜੇ ਔਰ ਜਿਹੜੇ ਖਪਰੇ ਤੀਰ ਨੇ ਉਹਨਾਂ ਦੀਆਂ ਸੁਹਾਰੀਆਂ ਬਣਾ ਕੇ ਵਰਤਾ ਦਿਆ ਜੇ
ਬੂੰਦੀ ਅਣੀ ਤੀਰ ਗਨ ਅਪਰੇ
ਜਿਹੜੀ ਬੂੰਦੀ ਵਰਤਾਣੀ ਆ ਉਹ ਜਿਹੜੇ ਅਣੀਆਂ ਵਾਲੇ ਤਿੱਖੇ ਤੀਰ ਨੇ ਨਾ ਉਹ ਤੀਰ ਬੂੰਦੀ ਬਣਾ ਕੇ ਇਹਨਾਂ ਦੇ ਵਿੱਚ ਵਰਤਾਰਾ ਵਰਤਾਇਆ ਜੇ
ਤੋਪ ਜੰਬੂਰ ਜੰਜੈਲਨ ਗੋਰੇ
ਮਹਾਰਾਜ ਜਿਹੜੇ ਤੋਪਾਂ ਦੇ ਵਿੱਚ ਜੰਬੂਰਾਂ ਵਿੱਚ ਤੇ ਜੰਜੈਲਾਂ ਵਿੱਚੋਂ ਗੋਲੇ ਚਲਾਣੇ ਨੇ ਇਹਨਾਂ ਉੱਤੇ
ਮੋਦਕ ਦਿਓ ਚੈਤ ਨੈ ਥੋਰੇ
ਲੱਡੂ ਵਰਤਾਇਆ ਜੇ ਇਹਨਾਂ ਤੁਰਕਾਂ ਦੇ ਵਿੱਚ ਉਹ ਲੱਡੂ ਦਿਆ ਜੇ ਇਹਨਾਂ ਨੂੰ ਆਉਂਦਿਆਂ ਨੂੰ ਪਹਿਲਾਂ ਤੋਪਾਂ ਜੰਦੂਕਾਂ ਦੇ ਵਿੱਚੋਂ ਜੰਜੈਲਾਂ ਦੇ ਵਿੱਚੋਂ ਜਿਹੜੇ ਗੋਲੇ ਨਿਕਲ ਕੇ ਜਾਣ ਇਹਨੂੰ ਲੱਡੂਆਂ ਵਾਂਗੂ ਇਹਨਾਂ ਦੇ ਵਿੱਚ ਵਰਤਾ ਦਿਓ ਵੀ ਇਹੋ ਜੇ ਹੋਣ ਕਿ ਇਹਨਾਂ ਵਿੱਚ ਕਮੀ ਨਾ ਰਹੇ ਵੀ ਉਹ ਲੱਡੂਆਂ ਦੀ ਖਾਣ ਦੇ ਵਿੱਚ ਖੁੱਲੇ ਵਰਤਾਰੇ ਇਹਨਾਂ ਨੂੰ ਵਰਤਾਇਆ ਜੇ ਮਹਾਰਾਜ ਜੀ
ਸੁਨਹਾਰ ਵੀਰ ਗਨ ਧੀਰ
ਔਰ ਜਿਹਨਾਂ ਨੇ ਸਾਰਾ ਸਮਾਨ ਪਰੋਸਣਾ ਇਹਨਾਂ ਦੀ ਪ੍ਰਾਹੁਣਾਚਾਰੀ ਵਾਸਤੇ ਇਹਨਾਂ ਦੀ ਮਿਜਮਾਨੀ ਕਰਨ ਵਾਸਤੇ ਮਹਾਰਾਜ ਜੀ ਉਹਨਾਂ ਸੂਰਮਿਆਂ ਦੀ ਵੀ ਤਿਆਰੀ ਪੂਰੀ ਕਰਾ ਦਿਆ ਜੇ ਉਹ ਸੂਰਮੇ ਵੀ ਲਾ ਦਿਆ ਜੇ ਜਿਹੜੇ ਪਰੋਸਣ ਵਾਲੇ ਹੋ ਕੇ ਇਹਨਾਂ ਨੂੰ ਇਹ ਸਾਰਾ ਸਮਾਨ ਪਰੋਸ ਦੇਣ
ਕਰੋ ਇਕੱਤਰ ਪ੍ਰਭੂ ਇਨ ਭੀੜ
ਮਹਾਰਾਜ ਇਹਨਾਂ ਦੀ ਜਿਹੜੀ ਭੀੜ ਆ ਰਹੀ ਹੈ ਇਕੱਤਰ ਹੋ ਕੇ ਆਪ ਜੀ ਤਾਈ ਇਸ ਤਰੀਕੇ ਦੇ ਨਾਲ ਇਹਨਾਂ ਦੀ ਚੰਗੀ ਤਰ੍ਹਾਂ ਪ੍ਰਾਹੁਣਾਚਾਰੀ ਕਰਿਆ ਜੇ
ਹਿਮਲਿਕ ਧਾਮਨਾਥ ਪਠਾਏ
ਇਹਨਾਂ ਦਿੱਲੀ ਦੀ ਸੰਗਤ ਨੇ ਚਿੱਠੀ ਲਿਖੀ ਔਰ ਚਿੱਠੀ ਲਿਖ ਕੇ ਇੱਕ ਹਲਕਾਰੇ ਦੇ ਹੱਥ ਗੁਪਤ ਰੂਪ ਦੇ ਵਿੱਚ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਭੇਜੀ ਹੈ
ਤੁਰਨ ਹੀ ਆਨੰਦਪੁਰ ਆਏ
ਉਹ ਹਲਕਾਰਾ ਦਿੱਲੀਓਂ ਚੱਲਿਆ ਬੜੀ ਛੇਤੀ ਨਾਲ ਰਾਹ ਦਾ ਪੰਧ ਮੁਕਾਉਂਦਾ ਪੈਂਡਾ ਮੁਕਾਉਂਦਾ ਦਿੱਲੀਓਂ ਆਨੰਦਪੁਰ ਸਾਹਿਬ ਆਇਆ ਹੈ
ਦਿੱਲੀ ਸੰਗਤ ਬੰਦਤ ਸਭੈ
ਪਹਿਲਾਂ ਤਾਂ ਦਿੱਲੀ ਦੀ ਸੰਗਤ ਵੱਲੋਂ ਆ ਕੇ ਇਸ ਹਲਕਾਰੇ ਨੇ ਗੁਰੂ ਕਲਗੀਧਰ ਦੇ ਚਰਨਾਂ ਤੇ ਵੰਦਨਾ ਕੀਤੀ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ
ਇਮਕੈ ਅਗਰ ਧਰੀ ਗੁਰ ਤਬੈ
ਫਿਰ ਮਹਾਰਾਜ ਜੀ ਦੇ ਚਰਨਾਂ ਚ ਮੱਥਾ ਟੇਕ ਕੇ ਦਿੱਲੀ ਦੀ ਸੰਗਤ ਵੱਲੋਂ ਜਿਹੜੀ ਚਿੱਠੀ ਸੀ ਉਹ ਚਿੱਠੀ ਮਹਾਰਾਜ ਜੀ ਦੇ ਚਰਨਾਂ ਵਿਚ ਰੱਖੀ ਹੈ
ਕਰ ਮੈਂ ਲੈ ਉਠਾਏ ਕਰ ਬਾਚੇ
ਉਹ ਚਿੱਠੀ ਹੱਥ ਵਿਚ ਲੈ ਕੇ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਪੜ੍ਹੀ ਹੈ
ਦੇਈ ਸੁਨਾਏ ਸਭਨ ਕੋ ਸਾਚੇ
ਔਰ ਜਿੰਨੇ ਸਿੰਘ ਮਹਾਰਾਜ ਜੀ ਦੀ ਸਭਾ ਚ ਬੈਠੇ ਸਨ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚਿੱਠੀ ਸੁਣਾਈ ਹੈ ਜੋ ਦਿੱਲੀ ਦੀ ਸੰਗਤ ਨੇ ਭੇਜੀ ਹੈ
ਗੁਲ ਸੰਗਤ ਕੋ ਧਨ ਬਖਾਨਾ ਸੁਨੋ ਖਾਲਸਾ ਕਾਜਮਾਨਾ
ਮਹਾਰਾਜ ਜੀ ਨੇ ਦਿੱਲੀ ਦੀ ਸੰਗਤ ਨੂੰ ਧਨ ਲਿਖਿਆ ਕਹਿੰਦੇ ਧਨ ਹੈ ਸੰਗਤ ਉਥੋਂ ਦੀ ਜਿਨ੍ਹਾਂ ਨੇ ਚਿੱਠੀ ਭੇਜੀ ਹੈ ਸਾਨੂੰ ਇਹ ਸੁਨੇਹਾ ਦੇ ਦਿੱਤਾ ਖਬਰ ਦੇ ਦਿੱਤੀ ਹੈ ਹੇ ਗੁਰੂ ਖਾਲਸਾ ਜੀ ਹੁਣ ਇਹ ਬੜਾ ਵੱਡਾ ਕਾਰਜ ਹੈ ਹੁਣ ਇਹ ਜਿਹੜਾ ਜੰਗ ਹੈ ਜਿੰਨੀਆਂ ਪਹਿਲਾਂ ਜੰਗਾਂ ਹੋਈਆਂ ਨੇ ਉਹਨਾਂ ਜੰਗਾਂ ਵਿੱਚੋਂ ਸਭ ਤੋਂ ਵੱਡੀ ਜੰਗ ਹੋਵੇਗੀ ਆਨੰਦਪੁਰ ਸਾਹਿਬ ਦੀ ਖਾਲਸਾ ਜੀ ਇਹ ਬੜਾ ਵੱਡਾ ਭਾਰੀ ਜੰਗ ਹੋਵੇਗਾ ਬਹੁਤ ਜ਼ਿਆਦਾ ਗਹਿ ਗੱਚ ਜੰਗ ਹੋਵੇਗਾ
ਹੋਇਆ ਅਬ ਕਮੰਡ ਬਲਵੰਡਾ
ਬਹੁਤ ਜ਼ਿਆਦਾ ਭਾਰੀ ਕਮੰਡ ਬਲਵੰਡ ਜੰਗ ਜਿਹੜਾ ਹੋਵੇਗਾ
ਸੰਗਰ ਕਰੋ ਬਿਲੰਦ ਪਰ ਚੰਡਾ
ਔਰ ਤੁਸੀਂ ਸਾਰਿਆਂ ਨੇ ਰਲ ਕੇ ਜੰਗ ਲੜਨਾ ਇਹ ਭਿਆਨਕ ਸੰਗਰ ਤੁਸੀਂ ਆਪ ਆਪਣੇ ਹੱਥੀ ਜੰਗ ਦੇ ਮੈਦਾਨ ਵਿਚ ਕਰਨਾ ਹੈ
ਇਸ ਕੇ ਸਮ ਕੁਛ ਨਾਇਨ ਆਛੇ
ਜਿਹੜਾ ਇਹ ਜੰਗ ਹੈ ਨਾ ਇਹ ਜੰਗ ਧਰਮ ਯੁੱਧ ਹੈ ਧਰਮ ਯੁੱਧ ਇਸ ਧਰਮ ਯੁੱਧ ਨਾਲੋਂ ਚੰਗਾ ਹੋਰ ਕੁਝ ਵੀ ਨਹੀਂ ਇਸ ਧਰਮ ਯੁੱਧ ਨਾਲੋਂ ਚੰਗਾ ਹੋਰ ਕੁਝ ਵੀ ਨਹੀਂ
ਲੋਕ ਪਰਲੋਕ ਸੁਖਦ ਵੱਡ ਮਾਛੇ
ਜਿਨ੍ਹਾਂ ਨੂੰ ਲੋਕ ਤੇ ਪਰਲੋਕ ਦਾ ਸੁਖ ਚਾਹੀਦਾ ਜਿਹੜੇ ਚਾਹੁੰਦੇ ਨੇ ਸਾਨੂੰ ਦੋਹਾਂ ਜਹਾਨਾਂ ਦਾ ਸੁੱਖ ਮਿਲ ਜਾਏ ਉਹ ਇਹ ਜੰਗ ਦੇ ਮੈਦਾਨ ਵਿੱਚ ਆ ਕੇ ਆਪਣਾ ਹਿੱਸਾ ਪਾਉਣ ਜੰਗ ਕਰਕੇ ਉਹਨਾਂ ਨੂੰ ਲੋਕ ਪਰਲੋਕ ਦੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ
ਦੀਨ ਮਜ਼ਬ ਕੋ ਯੁੱਧ ਵਿਸਾਲਾ
ਖਾਲਸਾ ਜੀ ਇਹ ਦੀਨ ਮਜ਼ਬ ਦਾ ਯੁੱਧ ਹੈ ਇਹ ਧਰਮ ਦਾ ਯੁੱਧ ਹੈ ਬੜਾ ਵੱਡਾ ਭਾਰੀ ਯੁੱਧ ਹੋਵੇਗਾ
ਪ੍ਰਾਪਤ ਵੱਡ ਭਾਗੀ ਇਸ ਕਾਲਾ
ਤੁਹਾਡੇ ਵੱਡੇ ਭਾਗ ਨੇ ਸਿੰਘੋ ਸੂਰਮਿਓ ਬਹਾਦਰੋ ਯੋਧਿਓ ਦਲੇਰੋ ਤੁਹਾਡੇ ਵੱਡੇ ਭਾਗ ਨੇ ਕਿ ਤੁਹਾਨੂੰ ਐਸਾ ਧਰਮ ਯੁੱਧ ਲੜਨ ਦਾ ਅਵਸਰ ਪ੍ਰਾਪਤ ਹੋ ਰਿਹਾ, ਐਸਾ ਮੌਕਾ ਪ੍ਰਾਪਤ ਹੋ ਰਿਹਾ।
ਨਿਰਭੈ ਜੰਗ ਮੈਂ ਖਲਗ ਪ੍ਰਹਾਰੋ,
ਨਿਰਭੈ ਹੋ ਕੇ ਜੰਗ ਦੇ ਮੈਦਾਨ ਵਿੱਚ ਤੁਸੀਂ ਆਪਣੀਆਂ ਤੇਗਾਂ ਚਲਾਓ।
ਸਨਮੁਖ ਥਿਰੋ ਸ਼ਤਰੂ ਗਨ ਮਾਰੋ,
ਔਰ ਸਨਮੁਖ ਹੋ ਕੇ ਥਿਰੋ ਔਰ ਸਾਹਮਣੇ ਹੋ ਕੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰੋ ਜਿੰਨੇ ਮਾਰੇ ਜਾਂਦੇ ਹਨ।
ਮਹਾ ਸੁਜਸ ਕੋ ਪ੍ਰਾਪਤ ਹੋਵੋ।
ਖਾਲਸਾ ਜੀ, ਜਦੋਂ ਤੁਸੀਂ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਮਾਰੋਗੇ, ਵੱਡਾ ਭਾਰੀ ਸੁਜਸ ਤੁਹਾਨੂੰ ਪ੍ਰਾਪਤ ਹੋਵੇਗਾ। ਤੁਹਾਡੀ ਬੜੀ ਵੱਡੀ ਭਾਰੀ ਵੱਡੀ ਵਡਿਆਈ ਸੰਸਾਰ ਦੇ ਵਿੱਚ ਉਜਾਗਰ ਹੋਵੇਗੀ, ਕਿਉਂਕਿ ਇਹ ਜੰਗ ਹੁਣ ਸਿੱਧੇ ਤੌਰ ਤੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਜੰਗ ਹੈ। ਪਹਿਲੇ ਜੰਗ ਤਾਂ ਆਲੇ ਦੁਆਲੇ ਹੁੰਦੇ ਰਹੇ ਨੇ, ਹੁਣ ਇਹ ਜਿਹੜੀ ਜੰਗ ਹੈ ਸਿੱਧੀ ਔਰੰਗਜ਼ੇਬ ਨਾਲ ਟੱਕਰ ਹੈ, ਇਹ ਔਰੰਗਜ਼ੇਬ ਨਾਲ ਸਿੱਧਾ ਜੰਗ ਹੈ। ਇਸ ਕਰਕੇ ਜਦੋਂ ਇਹਦੇ ਵਿੱਚ ਤੁਸੀਂ ਲੜੋਗੇ ਤੇ ਤੁਹਾਡੀ ਬਹਾਦਰੀ ਦੀਆਂ ਵਾਰਾਂ ਢਾਡੀ ਗਾਇਆ ਕਰਨਗੇ, ਤੁਹਾਡੀ ਸੂਰਬੀਰਤਾ ਦੇ ਸੋਹਲੇ ਸੁਜਸ ਗਾਇਆ ਜਾਇਆ ਕਰਨਗੇ, ਹਰ ਪਾਸੇ ਤੁਹਾਡਾ ਸੁਜਸ ਉਜਾਗਰ ਹੋਵੇਗਾ।
ਲੇਨ ਪਰਮ ਪਦ ਕੋ ਮਗ ਜੋ,
ਜੇ ਤੁਸੀਂ ਪਰਮ ਪਦ ਵੀ ਚਾਹੁੰਦੇ ਹੋ ਤੁਹਾਨੂੰ ਸ੍ਰੇਸ਼ਟ ਪਦਵੀ ਦੀ ਪ੍ਰਾਪਤੀ ਹੋ ਜਾਵੇ।
ਸੰਮਤ ਕਨੇ ਤਪੈ ਤਪ ਭਾਰੇ,
ਖਾਲਸਾ ਜੀ, ਉਸ ਪਰਮ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਬੜੇ ਬੜੇ ਯੋਗੀ ਸੈਂਕੜੇ ਸਾਲਾਂ ਤੱਕ ਤਪੱਸਿਆ ਕਰਦੇ ਨੇ, ਸੈਂਕੜੇ ਸਾਲਾਂ ਤੱਕ ਤਪ ਸਾਧਦੇ ਨੇ, ਤਾਂ ਜਾ ਕੇ ਉਹਨਾਂ ਨੂੰ ਇਹੋ ਜਿਹੀ ਪਦਵੀ ਪ੍ਰਾਪਤ ਹੁੰਦੀ ਹੈ।
ਵਰਖਾ ਸੀਤ ਰੋਸ਼ਨ ਸਾਰੇ,
ਤਪੱਸਵੀ ਕਿੰਨਾ ਤਪ ਕਰਦੇ ਨੇ, ਆਪਣੇ ਸਰੀਰ ਤੇ ਗਰਮੀ ਸਰਦੀ ਸਹਾਰਦੇ ਨੇ, ਵਰਖਾ ਆਪਣੇ ਸਰੀਰ ਤੇ ਸਹਾਰਦੇ ਨੇ, ਤਪਸ਼ ਪੈਂਦੀ ਉਹ ਆਪਣੇ ਤਨ ਤੇ ਸਹਾਰਦੇ ਨੇ, ਅੱਤ ਦੀ ਸਰਦੀ ਪੈਂਦੀ ਹੈ ਤੇ ਪਾਣੀ ਵਿੱਚ ਖਲੋ ਕੇ ਕਰੜੀ ਤਪੱਸਿਆ ਕਰਦਿਆਂ ਉਸ ਠੰਡ ਨੂੰ ਆਪਣੇ ਸਰੀਰ ਤੇ ਸਹਾਰਦੇ ਨੇ।
ਸੰਕਟ ਅਨਕ ਭਾਂਤ ਕੇ ਝਾਲੇ,
ਅਨੇਕਾਂ ਪ੍ਰਕਾਰ ਦੇ ਸੰਕਟ ਉਹ ਆਪਣੇ ਤਨ ਤੇ ਆਪਣੇ ਸਰੀਰਾਂ ਤੇ ਝੱਲਦੇ ਹਨ।
ਸਭ ਜਗ ਸੁਖ ਤੇ ਬਨੈ ਨਿਰਾਲੇ,
ਦੁਨੀਆਂ ਦੇ ਸਾਰੇ ਸੁਖ ਛੱਡ ਦਿੰਦੇ ਨੇ, ਸਾਰੇ ਸੁੱਖਾਂ ਨੂੰ ਛੱਡ ਕੇ ਬਨਵਾਸੀ ਹੋ ਜਾਂਦੇ ਨੇ, ਜੰਗਲਾਂ ਵਿੱਚ ਜਾ ਕੇ ਬੜੀ ਬੜੀ ਕਰੜੀ ਤਪੱਸਿਆ ਸਾਧਨਾ ਕਰਦੇ ਹਨ।
ਤਿਨ ਕੋ ਵੀ ਦੁਰਲਭ ਪਦ ਜਾਉ ਸੋਏ,
ਖਾਲਸਾ ਜੀ, ਉਹ ਜਿਹੜੀ ਪਰਮ ਪਦਵੀ ਆ ਉਹਨਾਂ ਸਿੱਧਾਂ ਨੂੰ, ਉਹਨਾਂ ਯੋਗੀਆਂ ਨੂੰ, ਉਹਨਾਂ ਰਿਸ਼ੀਆਂ ਤੇ ਤਪੱਸਵੀਆਂ ਨੂੰ ਵੀ ਦੁਰਲਭ ਹੈ, ਉਹ ਪਦਵੀ ਉਹਨਾਂ ਰਿਸ਼ੀਆਂ ਮੁਨੀਆਂ ਤਪੱਸਵੀਆਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ।
ਜਤਨ ਯੋਗੀ ਚੈ ਸੋਏ,
ਇਸ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਯੋਗੀ ਯੋਗ ਦੀ ਸਾਧਨਾ ਕਰਦੇ ਨੇ, ਬੜੀ ਬੜੀ ਕਰੜੀ ਯੋਗ ਦੀ ਸਾਧਨਾ ਕਰਦੇ ਹਨ।
ਰਣ ਮੈਂ ਮ੍ਰਿਤੂ ਹੋਏ ਸੋ ਪਾਵੋ,
ਖਾਲਸਾ ਜੀ, ਉਹ ਪਦਵੀ ਜਿਹਨੂੰ ਯੋਗੀ ਸਾਧਦੇ ਨੇ, ਜਿਸ ਨੂੰ ਸਿੱਧ ਸਾਧਦੇ ਨੇ, ਜਿਸ ਨੂੰ ਤਪੱਸਵੀ ਚਾਹੁੰਦੇ ਨੇ, ਉਹ ਪਦਵੀ ਤੁਹਾਨੂੰ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦੀ ਪਾਉਂਦਿਆਂ ਇੱਕ ਅੱਖ ਦੇ ਫੋਰ ਵਿੱਚ ਪ੍ਰਾਪਤ ਹੋ ਜਾਵੇਗੀ, ਉਹ ਪਦਵੀ ਤੁਹਾਨੂੰ ਇੱਕ ਛਿੰਨ ਵਿੱਚ ਪ੍ਰਾਪਤ ਹੋ ਜਾਵੇਗੀ।
ਏਕ ਪਲਕ ਮੈਂ ਤਹਾਂ ਸਿਧਾਓ,
ਜਿੱਥੇ ਉਹ ਯੋਗੀ ਨਹੀਂ ਪਹੁੰਚ ਸਕੇ, ਜਿੱਥੇ ਉਹ ਤਪੱਸਵੀ ਨਹੀਂ ਪਹੁੰਚ ਸਕੇ, ਜਿੱਥੇ ਉਹ ਵੱਡੇ ਵੱਡੇ ਸਿੱਧ ਨਾਥ ਪੈਗੰਬਰ ਨਹੀਂ ਪਹੁੰਚ ਸਕੇ, ਖਾਲਸਾ ਜੀ, ਜੰਗ ਦੇ ਮੈਦਾਨ ਵਿੱਚ ਲੜ ਕੇ ਉਸ ਪਦਵੀ ਤੱਕ, ਇੱਕ ਅੱਖ ਦੇ ਫੋਰ ਤੱਕ ਤੁਸੀਂ ਪਹੁੰਚ ਜਾਓਗੇ, ਇੱਕ ਨਿਮਖ ਮਾਤਰ ਦੇ ਸਮੇਂ ਵਿੱਚ ਪਹੁੰਚ ਜਾਓਗੇ।
ਜੋ ਅਵ ਲੜੈ ਮਰੈ ਸਹਿਕਾਮੀ,
ਇਸ ਵੇਲੇ ਸਹਿਕਾਮੀ ਹੋ ਕੇ ਲੜਨਗੇ, ਕਾਮਨਾ ਰੱਖ ਕੇ ਆਪਣੇ ਮਨ ਦੇ ਵਿੱਚ ਜੰਗ ਦੇ ਮੈਦਾਨ ਵਿੱਚ ਲੜਨਗੇ।
ਜੋ ਤੂਰਨ ਹੋਏ ਸੁਰਪੁਰ ਗਾਮੀ,
ਉਹਨਾਂ ਨੂੰ ਦੇਵਪੁਰੀ ਦੇ ਸਵਰਗ ਦੇ ਰਾਜ ਪ੍ਰਾਪਤ ਹੋ ਜਾਣਗੇ।
ਤੈਂਕੇ ਸੁਖ ਭੋਗੇ ਚਿੱਤ
ਚਾਹੇ, ਚਿੱਤ ਚਾਹੁੰਦੇ ਮਨ ਭਾਉਂਦੇ ਸੁੱਖਾਂ ਨੂੰ ਭੋਗਣਗੇ।
ਆਦੇ ਅਪਸ਼ਰਾਂ ਜੇਤਕ ਅਹੈ,
ਜਿਤਨੇ ਅਪਸ਼ਰਾਵਾਂ ਦੇ ਸੁੱਖ ਨੇ ਉਹਨਾਂ ਸੂਰਮਿਆਂ ਨੂੰ ਪ੍ਰਾਪਤ ਹੋਣਗੇ।
ਪੁਨ ਅਵਨੀ ਪਲ ਹੈ ਰਾਜੇ,
ਫਿਰ ਜਦੋਂ ਸੁੱਖ ਭੋਗ ਹਟਣਗੇ ਫਿਰ ਮਾਤ ਲੋਕ ਦੀ ਧਰਤੀ ਤੇ ਰਾਜੇ ਬਣ ਕੇ ਜੰਮਣਗੇ, ਉਹਨਾਂ ਨੂੰ ਰਾਜਿਆਂ ਦੀਆਂ ਜੂਨੀਆਂ ਪ੍ਰਾਪਤ ਹੋਣਗੀਆਂ।
ਸਭ ਸੁੱਖ ਭੋਗੇ ਵਧੈ ਸਮਾਜੇ,
ਇੱਥੇ ਵੀ ਸਾਰੇ ਸੁੱਖ ਭੋਗਣ ਨੂੰ ਮਿਲਣਗੇ, ਉਹਨਾਂ ਦਾ ਸਮਾਜ ਵਧੇਗਾ, ਰਿੱਧੀਆਂ ਸਿੱਧੀਆਂ ਬਿਰਧੀਆਂ ਹੋਣਗੀਆਂ।
ਮੇਰੀ ਸਿੱਖੀ ਬੋਰ ਕਮਾਏ,
ਫਿਰ ਇੱਥੇ ਆ ਕੇ ਰਾਜੇ ਬਣ ਕੇ ਮੇਰੀ ਸਿੱਖੀ ਕਮਾਉਣਗੇ, ਜਦੋਂ
ਮਿਲੇ ਆਨ ਮੁਝ ਆਨੰਦ ਪਾਏ,
ਅਖੀਰ ਨੂੰ ਫਿਰ ਉਹ ਮੈਨੂੰ ਮਿਲ ਕੇ ਮੇਰੇ ਵਿੱਚ ਅਭੇਦ ਹੋ ਜਾਣਗੇ, ਇਸ ਤਰ੍ਹਾਂ ਅਭੇਦ ਹੋ ਜਾਣਗੇ ਜਿਉਂ ਜਲ ਮੈਂ ਜਲ ਆਹੇ ਖਟਾਨਾ। ਤਿਉਂ ਜੋਤੀ ਸੰਗ ਜੋਤ ਸਮਾਨਾ। ਇਸ ਤਰ੍ਹਾਂ ਉਹ ਮੇਰੇ ਵਿੱਚ ਮਿਲ ਕੇ ਇੱਕ ਮਿਕ ਹੋ ਜਾਣਗੇ, ਅਭੇਦ ਹੋ ਜਾਣਗੇ।
ਜੋ ਨਿਸ਼ਕਾਮੀ ਜੰਗ ਮਜਾਰਾ,
ਜਿਹੜੇ ਕਾਮਨਾ ਤੋਂ ਰਹਿਤ ਹੋ ਕੇ ਨਿਸ਼ਕਾਮ ਹੋ ਕੇ ਜੰਗ ਦੇ ਮੈਦਾਨ ਵਿੱਚ ਲੜਨਗੇ,
ਮਾਰੇ ਮਰੇ ਗਹਿ ਹਥਿਆਰਾ,
ਮਾਰਨਗੇ ਮਰਨਗੇ ਹਥਿਆਰ ਧਾਰਨ ਕਰਕੇ ਜੰਗ ਦੇ ਮੈਦਾਨ ਚ ਨਿਸ਼ਕਾਮ ਹੋ ਕੇ।
ਸੋ ਮਮ ਸੰਗ ਸਦਾ ਹੀ ਰਹਿ,
ਕਹਿੰਦੇ ਉਹ ਸਦਾ ਹੀ ਮੇਰੇ ਨਾਲ ਰਹਿਣਗੇ, ਉਹ ਸਦਾ ਹੀ ਮੇਰੇ ਕੋਲ ਰਹਿਣਗੇ, ਉਹਨਾਂ ਨੂੰ ਸਦੀਵ ਕਾਲ ਲਈ ਮੇਰੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਹੋਵੇਗਾ।
ਸਦ ਯੋਗਨ ਕੇ ਦੁਰਲਭ ਹੈ,
ਇਹੋ ਜੀ ਪਦਵੀ ਖਾਲਸਾ ਜੀ ਜਿਹੜੀ ਯੋਗੀਆਂ ਨੂੰ ਵੀ ਦੁਰਲਭ ਹੈ, ਯੋਗੀਆਂ ਨੂੰ ਵੀ ਪ੍ਰਾਪਤ ਨਹੀਂ ਹੋਵੇਗੀ, ਉਹ ਪਦਵੀ ਉਹਨਾਂ ਨੂੰ ਮਿਲ ਜਾਏਗੀ ਜਿਹੜੇ ਨਿਸ਼ਕਾਮ ਹੋ ਕੇ ਜੰਗ ਦੇ ਮੈਦਾਨ ਵਿੱਚ ਲੜਨਗੇ।
ਅੱਗੇ ਲੱਖੋਂ ਛਤਰੀ ਪਏ, ਰਣ ਮੈਂ ਮਰੇ ਸੁਰਗ ਸਭ ਗਏ।
ਅੱਗੇ ਵੀ ਪਹਿਲਾਂ ਜੰਗ ਦੇ ਮੈਦਾਨ ਵਿੱਚ ਬੜੇ ਸੂਰਮੇ ਛਤਰੀ ਲੜ ਕੇ ਮਰੇ ਨੇ, ਜਿਹੜੇ ਮਰ ਕੇ ਛਤਰੀ ਸਵਰਗਪੁਰੀ ਵਿੱਚ ਗਏ ਹਨ।
ਛਪੇ ਨਹੀਂ ਇਹ ਜਗ ਮੈਂ ਕਥਾ,
ਖਾਲਸਾ ਜੀ ਇਹ ਕਥਾ ਕੋਈ ਜਗਤ ਵਿੱਚ ਲੁਕੀ ਹੋਈ ਤਾਂ ਹੈ ਨਹੀਂ, ਇਹ ਤਾਂ ਸਭ ਪਾਸੇ ਵਿਦਤ ਹੈ, ਪ੍ਰਗਟ ਹੈ।
ਜੋ ਦੇਖੋ ਸੁਖ ਪ੍ਰਾਪਤ ਜਥਾ,
ਜਿਹੜਾ ਸੁਖ ਯੋਧੇ ਨੂੰ ਪ੍ਰਾਪਤ ਹੁੰਦਾ ਹੈ ਉਹ ਸੁਖ ਇੱਕ ਛਿੰਨ ਵਿੱਚ ਪ੍ਰਾਪਤ ਹੋ ਜਾਂਦਾ ਹੈ।
ਹੁਣ ਮੈਂ ਤੁਮਰੇ ਸੰਗ ਸਹਾਏ, ਲੋਕ ਪਰਲੋਕ ਵਿਖੇ ਜਾਏ।
ਮਹਾਰਾਜ ਜੀ ਕਹਿੰਦੇ ਫਿਰ ਖਾਲਸਾ ਜੀ ਮੈਂ ਤੁਹਾਡੇ ਹਰ ਵੇਲੇ ਸਹਾਈ ਹਾਂ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਦੋਹਾਂ ਜਹਾਨਾਂ ਵਿੱਚ ਮੈਂ ਤੁਹਾਡੇ ਨਾਲ ਤੁਹਾਡਾ ਸਹਾਈ ਹਾਂ, ਦੋਹਾਂ ਜਹਾਨਾਂ ਵਿੱਚ ਤੁਹਾਡੇ ਨਾਲ ਰਹਾਂਗਾ, ਕਿਉਂਕਿ ਜਿਹੜੀ ਪਦਵੀ ਕਿਸੇ ਸੁਰ ਨੂੰ ਦੇਵਤੇ ਨੂੰ ਨਹੀਂ ਪ੍ਰਾਪਤ ਹੋਈ ਉਹ ਪਦਵੀ ਤੁਹਾਨੂੰ ਪ੍ਰਾਪਤ ਹੋਵੇਗੀ।
ਇਤਿਆਦਿਕ ਉਪਦੇਸ਼ਿਤ ਸੁਆਮੀ,
ਗੁਰੂ ਕਲਗੀਧਰ ਪਾਤਸ਼ਾਹ ਆਪਣੇ ਖਾਲਸੇ ਨੂੰ ਲੜਨ ਦਾ ਉਪਦੇਸ਼ ਦਿੰਦੇ ਨੇ, ਚਾਉ ਪੈਦਾ ਕਰਦੇ ਨੇ ਸਤਿਗੁਰੂ ਜੀ ਆਪਣੇ ਸਿੰਘਾਂ ਦੇ ਹਿਰਦਿਆਂ ਵਿੱਚ ਲੜਨ ਦਾ।
ਭਇਓ ਖਾਲਸਾ ਸੰਗਰ ਕਾਮੀ,
ਖਾਲਸਾ ਜੰਗ ਦੇ ਮੈਦਾਨ ਚ ਲੜਨ ਵਾਸਤੇ ਤਿਆਰ ਬਰ ਤਿਆਰ ਹੈ। ਸੂਰਮੇ ਮੁਛਹਿਰਿਆਂ ਤੇ ਹੱਥ ਫੇਰਦੇ ਨੇ, ਮੁਛਹਿਰੇ ਚੜਾਉਂਦੇ ਤੇ ਡੋਲੇ ਫਰਕਦੇ ਨੇ।
ਦੀਪ ਮਾਲਕੋ ਆਇਓ ਮੇਲਾ,
ਖਾਲਸਾ ਜੀ ਦੀਪ ਮਾਲਾ ਦਾ ਮੇਲਾ ਆ ਗਿਆ, ਦੀਪ ਮਾਲਾ ਦਾ ਦੀਵਾਲੀ ਦਾ ਜਿਹੜਾ ਜੋੜ ਮੇਲਾ ਉਹ ਆ ਗਿਆ।
ਸੰਗਤ ਜਿਤ ਕੇ ਭਈ ਸਕੇਲਾ,
ਕਿਧਰੋਂ ਕਿਧਰੋਂ ਸੰਗਤਾਂ ਜਿਹੜੀਆਂ ਸਾਨੂੰ ਇਕੱਠੀਆਂ ਹੋ ਗਈਆਂ ਦੀਪ ਮਾਲਾ ਮਨਾਉਣ ਵਾਸਤੇ ਕਲਗੀਧਰ ਕੋਲ।
ਦਿਸ਼ਤੇ ਦਰਸ਼ਨ ਹਿਤ ਆਤਾਏ,
ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਆਈਆਂ ਮਹਾਰਾਜ ਗੁਰੂ ਕਲਗੀਧਰ ਦੇ ਦੀਦਾਰ ਕਰਨ ਵਾਸਤੇ, ਦਰਸ਼ਨ ਕਰਨ ਵਾਸਤੇ।
ਵਸਤ ਕੋਰ ਦਰਬ ਗਨ ਲਿਆਏ,
ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਉਹ ਲੈ ਕੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਰਾਜ ਜੀ ਨੂੰ ਮਿਲੇ ਹਨ।
ਆਨੰਦਪੁਰ ਕੇ ਚੌਂਦ ਛਡੇਰੇ, ਸਿੱਖ ਸੰਗਤ ਕੀ ਪੀਰ ਕਨੇਰੇ।
ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਸਿੱਖ ਸੰਗਤਾਂ ਦੀ ਬਹੁਤ ਜ਼ਿਆਦਾ ਭੀੜ ਹੋਈ, ਬਹੁਤ ਜ਼ਿਆਦਾ ਭਾਰੀ ਇਕੱਠ ਸੰਗਤ ਦਾ ਹੋਇਆ।
ਤੁੰਗ ਦਮਦਮੇ ਪਰ ਗੁਰ ਥੇਰੇ,
ਸੰਗਤ ਨੂੰ ਦਰਸ਼ਨ ਦੇਣ ਵਾਸਤੇ ਉੱਚੇ ਦਮਦਮੇ ਤੇ, ਕਿਹੜਾ ਦਮਦਮਾ? ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲਾ ਉਹ ਪਾਵਨ ਸਥਾਨ ਜਿੱਥੇ ਬਹਿ ਕੇ ਪਾਤਸ਼ਾਹ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ, ਜਿੱਥੇ ਬਹਿ ਕੇ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, ਉਸੇ ਦਮਦਮੇ ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ।
ਆਏ ਸਰਬ ਨੇ ਦਰਸ਼ਨ ਕਰੇ,
ਸਭ ਮਾਈਆਂ ਭਾਈਆਂ ਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਚਾਮਰ ਚਾਰੋ ਚਲਾ ਚਲ ਹੋਵਤ,
ਗੁਰਦੇਵ ਦੇ ਸੀਸ ਤੇ ਚਬਰ ਚਲਾ ਰਹੇ ਨੇ, ਚਬਰ ਬਰਦਾਰ ਸਾਹਿਬ ਦੇ ਸੀਸ ਉੱਤੇ ਚਬਰ ਚਲਾਇਆ ਜਾ ਰਿਹਾ।
ਬਾਰ ਬਾਰ ਟੁਰਤੇ ਸਭ ਜੋਤ,
ਔਰ ਸਭ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਉਂਦੇ, ਮੱਥਾ ਟੇਕਦੇ, ਮਹਾਰਾਜ ਜੀ ਦੀ ਸੋਹਣੀ ਜੀ ਸੁੰਦਰ ਜੀ ਮੂਰਤ ਦੇ ਦੀਦਾਰ ਕਰਕੇ ਦਰਸ਼ਨ ਕਰਕੇ ਵਾਰੇ ਵਾਰੇ ਜਾਂਦੇ ਹਨ।
ਮੁੱਖ ਮੰਡਲ ਪਰ ਕੁੰਡਲ ਡੋਲ,
ਸਤਿਗੁਰਾਂ ਦੇ ਮੁੱਖ ਮੰਡਲ ਦੀ ਸੋਭਾ ਵਰਨਣ ਨਹੀਂ ਹੁੰਦੀ, ਕਿਤਨਾ ਸੁੰਦਰ ਚਿਹਰਾ ਮਹਾਰਾਜ ਸੱਚੇ ਪਾਤਸ਼ਾਹ ਦਾ।
ਸੁੰਦਰ ਦ੍ਰਿਗ ਯੁਗ ਉਪਮ ਅਤੋਲ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੜੇ ਸੁੰਦਰ ਨੇਤਰ ਨੇ, ਕਹਿੰਦੇ ਐਸੇ ਜਿਨ੍ਹਾਂ ਦੀ ਉਪਮਾ ਕੋਈ ਨਹੀਂ ਹੈ। ਨੇਤਰ ਕਿਸ ਤਰ੍ਹਾਂ ਦੇ ਕਹੀਏ ਕਿ ਕਲਗੀਧਰ ਦੇ ਨੇਤਰ ਕਿਹੋ ਜਿਹੇ ਨੇ? ਕਹਿੰਦੇ ਜੇ ਕਹੀਏ ਕਿ ਉਹ ਤਾਂ ਕਮਲ ਫੁੱਲ ਵਰਗੇ ਨੇ, ਕਮਲ ਫੁੱਲ ਤਾਂ ਫਿਰ ਮੁਰਝਾ ਜਾਂਦਾ ਹੈ, ਪਰ ਸਤਿਗੁਰਾਂ ਦੇ ਨੇਤਰ ਤਾਂ ਸਦਾ ਹੀ ਖਿੜੇ ਰਹਿੰਦੇ ਨੇ, ਇਸ ਕਰਕੇ ਉਪਮਾ ਹੀ ਨਹੀਂ ਹੈ ਮਹਾਰਾਜ ਜੀ ਦੇ ਸੁੰਦਰ ਨੇਤਰਾਂ ਦੀ। ਕੈਸੇ ਸੁੰਦਰ ਨੇਤਰ ਹਨ,
ਬੈਠੇ ਖਰੇ ਸੰਬੰਧਿਸ਼ ਪ੍ਰੇਰਿਤ।
ਮਹਾਰਾਜ ਜੀ ਸਭ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਵੇਖਦੇ ਨੇ, ਜਿੰਨੇ ਨੇੜੇ ਦੂਰ ਬੈਠੇ ਨੇ ਸਭ ਵੱਲ ਮਹਾਰਾਜ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਤੱਕਦੇ ਹਨ।
ਕਰਤ ਕਰੋ ਅਰਦਾਸ ਅਗਾਰੇ,
ਔਰ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਚਰਨਾਂ ਦੇ ਸਨਮੁਖ ਖਲੋ ਕੇ ਅਰਦਾਸਾਂ ਕਰਦੇ ਨੇ, ਬੇਨਤੀਆਂ ਕਰਦੇ ਨੇ।
ਸ਼ਬ ਕਰਤੇ ਅਕੋਲ ਸੰਭਾਰੇ,
ਔਰ ਜਿਹੜਾ ਖਜ਼ਾਨਚੀ ਆ ਉਹ ਖਜ਼ਾਨਾ ਸੰਭਾਲਦਾ, ਜਿੰਨੀਆਂ ਰਸਤਾ ਬਸਤਾ ਆ ਰਹੀਆਂ ਭੇਟਾਵਾਂ ਆ ਰਹੀਆਂ ਨੇ ਉਹ ਖਜ਼ਾਨੇ ਵਿਚ ਸਾਂਭ ਰਿਹਾ।
ਸਭ ਸੰਗਤ ਮੈਂ ਹੁਕਮ ਬਖਾਨਾ,
ਜਨਕੀ ਧਰ ਨੇ ਜਦੋਂ ਸਾਰੀ ਸੰਗਤ ਆ ਗਈ, ਬਹੁਤ ਸੰਗਤਾਂ ਆਈਆਂ, ਸਭ ਨੂੰ ਹੁਕਮ ਕੀਤਾ
ਜੋ ਹਥਿਆਰ ਧਰੈ ਨਿਜ ਪਾਨਾ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਹਥਿਆਰ ਧਾਰਨ ਕਰਦੇ ਨੇ, ਜਿਹੜੇ ਸ਼ਸਤਰ ਧਾਰਨ ਕਰ ਸਕਦੇ ਨੇ ਸੂਰਮੇ,
ਗੁਰ ਕੀ ਸੇਵਾ ਹਿਤ ਸੋ ਰਹਿ,
ਉਹ ਗੁਰੂ ਦੀ ਸੇਵਾ ਕਰਨ ਵਾਸਤੇ ਇੱਥੇ ਹੀ ਰਹਿ ਜਾਣ। ਜਿਹਨਾਂ ਨੇ ਸ਼ਸਤਰ ਧਾਰਨ ਕੀਤੇ ਹੋਏ ਨੇ, ਹੁਣ ਜੰਗ ਦਾ ਸਮਾਂ ਆ ਰਿਹਾ, ਇਸ ਕਰਕੇ ਸ਼ਸਤਰਧਾਰੀ ਸੂਰਮਿਆਂ ਦੀ ਸਾਨੂੰ ਲੋੜ ਹੈ। ਜਿਹੜੇ ਜੰਗ ਲੜਨਾ ਚਾਹੁੰਦੇ ਨੇ, ਜਿਨ੍ਹਾਂ ਅੰਦਰ ਜੰਗ ਲੜਨ ਦਾ ਚਾਹ ਸ਼ਸਤਰਧਾਰੀ ਨੇ, ਉਹ ਇੱਥੇ ਗੁਰੂ ਜੀ ਦੇ ਕੋਲ ਰਹਿ ਕੇ ਸੇਵਾ ਕਰਨ।
ਮਿਲੇ ਚਾਕਰੀ ਜੇ ਧਨ ਚਾਹੇ,
ਜੇ ਕਿਸੇ ਨੂੰ ਤਨਖਾਹਾਂ ਵੀ ਚਾਹੀਦੀਆਂ ਨੇ ਤੇ ਜਿੰਨਾ ਚਿਰ ਰਹੋਗੇ ਉਹ ਤੁਹਾਡੀਆਂ ਤੁਹਾਨੂੰ ਚਾਕਰੀਆਂ ਵੀ ਮਿਲਣਗੀਆਂ, ਰੋਜ਼ੀਨਾ ਮਿਲੇਗਾ, ਤਨਖਾਹਾਂ ਵੀ ਮਿਲਣਗੀਆਂ।
ਰਣ ਤੁਰ ਕਨ ਸਨ ਪਰ ਹਮਾਰਾ ਜੋਧਾਰ ਹੈ ਲੈ ਹਥਿਆਰਾ,
ਕਿਉਂਕਿ ਸਾਡਾ ਤੁਰਕਾਂ ਦੇ ਨਾਲ ਹੁਣ ਜੰਗ ਹੋਣਾ ਖਾਲਸਾ ਜੀ, ਬੜਾ ਵੱਡਾ ਭਾਰੀ ਜੰਗ ਹੋਣਾ, ਔਰ ਇਸ ਜੰਗ ਦੇ ਵਿਚ ਸੂਰਮਿਆਂ ਦੀ ਲੋੜ ਹੈ, ਔਰ ਜਿਹੜੇ ਸੂਰਮੇ ਇੱਥੇ ਰਹਿਣਾ ਚਾਹੁੰਦੇ ਨੇ ਹਥਿਆਰ ਲੈ ਲੈਣ, ਸ਼ਸਤਰ ਲੈ ਲੈਣ ਗੁਰੂ ਦੇ ਖਜ਼ਾਨੇ ਵਿੱਚੋਂ, ਔਰ ਸ਼ਸਤਰ ਲੈ ਕੇ ਉਹਨਾਂ ਤੁਰਕਾਂ ਨਾਲ ਲੜਨ ਵਾਸਤੇ ਤਿਆਰ ਬਰ ਤਿਆਰ ਹੋ ਜਾਣ।
ਸੁਣ ਕਰ ਜਿਨ ਗੈਬੇ ਰਹਿਬੇ ਹਿਤ ਚਿਤ ਧਰੈ,
ਮਹਾਰਾਜ ਜੀ ਦੇ ਬਚਨ ਸੁਣ ਕੇ ਜਿਨ੍ਹਾਂ ਨੇ ਰਹਿਣ ਦਾ ਚਿੱਤ ਕੀਤਾ, ਜਿਨ੍ਹਾਂ ਨੇ ਆਖਿਆ ਕਿ ਅਸੀਂ ਆਪਣਾ ਆਪ ਸਤਿਗੁਰਾਂ ਦੇ ਚਰਨਾਂ ਚ ਭੇਟ ਕੀਤਾ ਹੋਇਆ, ਲੜਨ ਵਾਸਤੇ ਜਿਹੜੇ ਤਿਆਰ ਸਨ ਸੂਰਮੇ,
ਦਿਨ ਕੇ ਚਿਹਰੇ ਲੇਖਨ ਕਰੇ,
ਮਹਾਰਾਜ ਜੀ ਨੂੰ ਕਹਿੰਦੇ ਸਤਿਗੁਰੂ ਅਸੀਂ ਹਾਜ਼ਰ ਹਾਂ। ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹਨਾਂ ਦੇ ਚਿਹਰੇ ਲਿਖ ਲੋ। ਫੌਜ ਵਿਚ ਭਰਤੀ ਕਰਨ ਵਾਸਤੇ ਹੁਲੀਆ ਲਿਖਿਆ ਜਾਂਦਾ ਸੀ, ਕੱਦ ਲਿਖਿਆ ਜਾਂਦਾ ਸੀ, ਔਰ ਉਹਦਾ ਵਜਨ ਲਿਖਿਆ ਜਾਂਦਾ ਸੀ ਸੂਰਮਿਆਂ ਦਾ। ਕਹਿੰਦੇ ਉਹਨਾਂ ਦੇ ਚਿਹਰੇ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਲਿਖਵਾ ਦਿਓ। ਜਿਹੜੇ ਜਿਹੜੇ ਸਿਪਾਹੀ ਭਰਤੀ ਹੋ ਰਹੇ ਨੇ, ਫੌਜ ਜਿਹੜੀ ਭਰਤੀ ਹੋ ਰਹੀ ਆ ਨਵੀਂ, ਸਭ ਦੇ ਚਿਹਰੇ ਮੋਹਰੇ ਲਿਖ ਲਏ ਜਾਣ।
ਜਿਨ ਕੇ ਟਿਗ ਆਯੁਧ ਤਮ ਨਾਏ,
ਜਿਨ੍ਹਾਂ ਕੋਲ ਕਈਆਂ ਕੋਲ ਸ਼ਸਤਰ ਨਹੀਂ ਸਨ, ਜਿਨ੍ਹਾਂ ਕੋਲ ਸ਼ਸਤਰ ਨਹੀਂ ਸੀ,
ਬਖਸ਼ੇ ਦਰਬਾਰੋਂ ਕਰ ਤਾਈ,
ਮਹਾਰਾਜ ਜੀ ਨੇ ਆਪਣੇ ਗੁਰੂ ਘਰ ਵੱਲੋਂ ਦਰਬਾਰ ਵੱਲੋਂ ਉਹਨਾਂ ਨੂੰ ਸ਼ਸਤਰ ਦਿੱਤੇ, ਆਖਿਆ ਵਧੀਆ ਵਧੀਆ ਹਥਿਆਰ, ਵਧੀਆ ਵਧੀਆ ਸ਼ਸਤਰ, ਇਹਨਾਂ ਸੂਰਮਿਆਂ ਦੇ ਗਾਤਰੇ ਸਜਾਓ, ਇਹਨਾਂ ਨੂੰ ਸ਼ਸਤਰ ਧਾਰੀ ਬਣਾਓ।
ਤੀਰ ਤੀਰ ਜੇ ਦੇਸ਼ ਮਿਸਾਲੇ,
ਜਿਹੜੇ ਨੇੜੇ ਨੇੜੇ ਦੇ ਦੇਸ਼ ਸਨ, ਨੇੜੇ ਨੇੜੇ ਦੇ ਜਿਹੜੇ ਇਲਾਕੇ ਦੇ ਦੇਸ਼ ਸਨ,
ਮਾਝੇ ਆਦਿ ਸਿੰਘ ਜੈ ਜਾਲੇ,
ਮਾਝੇ ਦੇ ਇਲਾਕੇ ਦੇ, ਦੁਆਬੇ ਦੇ ਇਲਾਕੇ ਦੇ, ਮਾਲਵੇ ਦੇ ਇਲਾਕੇ ਦੇ ਜਿਹੜੇ ਸਿੰਘ ਹਨ,
ਹੁਕਮ ਗੁਰੂ ਸਭ ਪਰ ਗਏ,
ਸਾਰਿਆਂ ਤੇ ਗੁਰੂ ਸਾਹਿਬ ਦਾ ਹੁਕਮ ਪਹੁੰਚਿਆ, ਭਾਈ ਫੌਜ ਆ ਜਾਏ, ਸ਼ਸਤਰ ਧਾਰੀ ਗੁਰੂ ਘਰ ਆ ਜਾਏ, ਹੁਣ ਤੁਰਕਾਂ ਨਾਲ ਜੰਗ ਹੋਣਾ। ਤੋ ਮਹਾਰਾਜ ਜੀ ਦਾ ਹੁਕਮ ਸੁਣ ਸੁਣ ਕੇ ਮਾਝੇ ਮਾਲਵੇ ਦੁਆਬੇ ਦੇ ਇਲਾਕੇ ਚੋਂ ਅਨੇਕਾਂ ਗੁਰੂ ਕੇ ਸਿੰਘ ਆਪੋ ਆਪਣਾ ਗੁਰੂ ਸਾਹਿਬ ਕੋਲ ਪੇਸ਼ ਕਰਨ ਵਾਸਤੇ ਪਹੁੰਚਣ ਲੱਗੇ।
ਸੁਣ ਸੁਣ ਆਏ ਮੇਲ ਗਨ ਕਹਿਓ,
ਔਰ ਆ ਕੇ ਆਨੰਦਪੁਰ ਸਾਹਿਬ ਇਕੱਠੇ ਹੋਣ ਲੱਗੇ, ਫੌਜਾਂ ਇਕੱਠੀਆਂ ਹੋਣ ਲੱਗੀਆਂ,
ਰਹੇ ਹਜ਼ੂਰ ਬਿਖੈ ਬਹੁ ਸਿੰਘ,
ਇਸ ਤਰ੍ਹਾਂ ਸਤਿਗੁਰਾਂ ਦੇ ਕੋਲ ਬਹੁਤ ਸਾਰੇ ਸਿੰਘ ਰਹਿਣ ਲੱਗੇ, ਮਹਾਰਾਜ ਜੀ ਕੋਲ ਕਾਫੀ ਫੌਜ ਭਰਤੀ ਹੋ ਗਈ।
ਸ਼ਸਤਰਨ ਸਹਿਤ ਸ਼ਤਰੂ ਮ੍ਰਿਗ ਸਿੰਘ,
ਔਰ ਸ਼ਸਤਰਾਂ ਦੇ ਸਹਿਤ ਨੇ ਸਾਰੇ ਸੂਰਮੇ, ਜਿਹੜੇ ਦੁਸ਼ਮਣਾਂ ਰੂਪੀ ਹਿਰਨਾਂ ਦੇ ਉੱਤੇ ਬੱਬਰ ਸ਼ੇਰਾਂ ਦੇ ਸਮਾਨ ਟੁੱਟ ਕੇ ਪੈ ਜਾਣ ਵਾਲੇ ਨੇ, ਇਹੋ ਜੇ ਸਿੰਘ ਸ਼ਸਤਰਾਂ ਦੇ ਸਹਿਤ ਸ਼ਸਤਰ ਧਾਰੀ ਹੋ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਕੋਲ ਰਹਿਣ ਲੱਗੇ। ਰੋਜ਼ ਉਹਨਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਇਆ ਜਾਂਦਾ, ਰੋਜ਼ ਉਹਨਾਂ ਨੂੰ ਸ਼ਸਤਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
ਸੰਗਤ ਅਪਰ ਲਈਏ ਸਿਰ ਪਾਏ, ਗਮਨੇ ਘਰ ਰਜਾਏ ਗੁਰ ਪਾਏ।
ਦੀਵਾਲੀ ਦਾ ਮੇਲਾ ਖਤਮ ਹੋਇਆ, ਮਹਾਰਾਜ ਜੀ ਨੇ ਸੰਗਤਾਂ ਨੂੰ ਕਿਹਾ, ਭਾਈ ਹੁਣ ਜਿਨ੍ਹਾਂ ਨੇ ਨਹੀਂ ਲੜਨਾ ਉਹ ਚਲੇ ਜਾਓ, ਤੇ ਸੰਗਤਾਂ ਨੂੰ ਸਿਰੇ ਪਾਓ ਦੇ ਕੇ ਬਖਸ਼ਿਸ਼ਾਂ ਦੇ ਕੇ ਗੁਰੂ ਘਰ ਵੱਲੋਂ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪੋ ਆਪਣਿਆਂ ਨਗਰਾਂ ਨੂੰ ਆਪੋ ਆਪਣਿਆਂ ਸ਼ਹਿਰਾਂ ਗ੍ਰਾਮਾਂ ਨੂੰ ਵਿਦਾ ਕਰ ਦਿੱਤਾ ਹੈ।
ਔਰ ਆਨੰਦ ਮੈਂ ਵੀਰ ਮਿਸਾਲੇ,
ਆਨੰਦਪੁਰ ਸਾਹਿਬ ਵਿੱਚ ਉਹੀ ਰਹੇ ਜਿਹੜੇ ਸੂਰਮੇ ਸਨ, ਜਿਹੜੇ ਵੀਰ ਯੋਧੇ ਮਰਦ ਦਲੇਰ ਸਨ।
ਭਾਈ ਪੀਰ ਜਿਤ ਕਿਤ ਤਿਤ ਸਾਲੇ,
ਹਰ ਪਾਸੇ ਸੂਰਮਿਆਂ ਦੇ ਟੋਲਿਆਂ ਦੇ ਟੋਲੇ ਨਜ਼ਰ ਆਉਂਦੇ ਨੇ, ਬਹਾਦਰ ਯੋਧੇ ਨਜ਼ਰ ਆਉਂਦੇ ਹਨ, ਸ਼ਸਤਰਧਾਰੀ ਹਥਿਆਰਬੰਦ ਸੂਰਮੇ ਨਜ਼ਰ ਆਉਂਦੇ ਹਨ।
ਗੁਲਕਾ ਅਨਕ ਘਰੇ ਸੁਨਿਆਰੇ,
ਉਧਰ ਸੁਨਿਆਰਿਆਂ ਨੂੰ ਗੋਲੀਆਂ ਢਾਲਣ ਵਾਸਤੇ ਲਾ ਦਿੱਤਾ, ਉਹ ਗੋਲੀਆਂ ਢਾਲਣ ਲੱਗੇ ਹਨ, ਗੋਲੀਆਂ ਬਣਾਉਣ ਲੱਗੇ ਹਨ।
ਬ੍ਰਿੰਦ ਬਰੂਦ ਹੋਤੇ ਤਿਆਰੇ,
ਉਧਰ ਬਰੂਦ ਤਿਆਰ ਹੋ ਰਿਹਾ, ਬਰੂਦ ਬ੍ਰਿੰਦ ਤਿਆਰ ਕਰ ਕਰਕੇ ਰੱਖਿਆ ਜਾ ਰਿਹਾ।
ਤੋਮਰ ਸੇਲੇ ਸਾਂਗ ਕਨੇਰੇ,
ਤੋਮਰ ਸੇਲੇ ਬਰਛੀਆਂ ਬਰਛੇ ਤਿਆਰ ਕੀਤੇ ਜਾ ਰਹੇ ਨੇ, ਹਥਿਆਰ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ, ਵੱਧ ਤੋਂ ਵੱਧ ਤੀਰ ਬਣਾਏ ਜਾ ਰਹੇ ਨੇ।
ਬਾਣ ਬਣਾਏ ਬਣਾਏ ਧਰਨ ਤੇ,
ਔਰ ਬਾਣ ਬਣਾ ਬਣਾ ਕੇ ਤੀਰ ਬਣਾ ਬਣਾ ਕੇ ਢੇਰਾਂ ਦੇ ਢੇਰ ਲਾਏ ਜਾ ਰਹੇ ਨੇ।
ਧਨਖ ਕਠੋਰ ਸਮੂਹ ਤਮਾਚੇ,
ਬੜੇ ਬੜੇ ਕਠੋਰ ਧਨਖ ਜਿਹੜੇ ਨੇ ਉਹ ਤਿਆਰ ਕਰਕੇ ਰੱਖੇ ਜਾ ਰਹੇ ਨੇ, ਜਿਨ੍ਹਾਂ ਚ ਚੱਲਿਆ ਤੀਰ ਵੈਰੀ ਦੀ ਛਾਤੀ ਚ ਸੁੱਕਾ ਲੱਗ ਕੇ ਪਾਰ ਨਿਕਲ ਜਾਏ, ਇਹੋ ਜਿਹੇ ਕਮਾਨ ਤਿਆਰ ਕੀਤੇ ਜਾ ਰਹੇ ਨੇ, ਔਰ ਤਮੰਚੇ ਤਿਆਰ ਕੀਤੇ ਜਾ ਰਹੇ ਨੇ ਛੋਟੇ।
ਲੈ ਲੈ ਬਖਸ਼ਿਤ ਸ੍ਰੀ ਗੁਰੂ ਸਾਚੇ,
ਔਰ ਮਹਾਰਾਜ ਸੱਚੇ ਪਾਤਸ਼ਾਹ ਤਮੰਚੇ ਕਮਾਨਾ ਤੀਰ ਬਰਛੇ ਬਰਛੀਆਂ ਅਨੇਕਾਂ ਸ਼ਸਤਰ ਸੂਰਮੇ ਆਉਂਦੇ ਨੇ, ਤੇ ਉਹਨਾਂ ਦੀ ਬਹਾਦਰੀ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਉਹ ਸ਼ਸਤਰ ਆਪਣੇ ਹੱਥੀ ਉਹਨਾਂ ਸੂਰਮਿਆਂ ਨੂੰ ਬੜੇ ਚਾਉ ਨਾਲ ਬਖਸ਼ਦੇ ਨੇ, ਔਰ ਉਹਨਾਂ ਸ਼ਸਤਰਾਂ ਨੂੰ ਸਿੰਘ ਮੱਥਾ ਟੇਕਦੇ ਨਮਸਕਾਰ ਕਰਦੇ, ਇਹ ਜਾਣ ਕੇ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਹੱਥੀ ਬਖਸ਼ਿਆ ਇਹ ਸ਼ਸਤਰ ਸਾਡੇ ਲਈ ਪੀਰ ਹੈ, ਕਿਉਂਕਿ ਯਹੀ ਹਮਾਰੇ ਪੀਰ, ਇਹ ਸਾਡੇ ਪੀਰ ਹਨ।
ਦਿਨ ਪ੍ਰਤਿਆਰੀ ਸੰਗਰ ਕੇਰੇ,
ਦਿਨ ਪ੍ਰਤੀ ਦਿਨ ਸੰਗਰ ਹੋ ਰਿਹਾ, ਦਿਨ ਪ੍ਰਤੀ ਦਿਨ ਭਾਰੀ ਜੰਗ ਹੋ ਰਿਹਾ ਹੈ।
ਕਲਗੀ ਧਰ ਇਮ ਕਰਤ ਕਨੇਰੇ,
ਔਰ ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਇਸ ਪ੍ਰਕਾਰ ਨਾਲ ਜੰਗ ਦੀ ਤਿਆਰੀ ਕਰ ਰਹੇ ਹਨ।
ਚਾਕਰ ਅਪਰ ਹਿੰਦੂ ਕੈ ਤੁਰਕਾ, ਆਵਤ ਰਹਿਤ ਸੁਨਤ ਜਸ ਗੁਰ ਕਾ,
ਗੁਰੂ ਸਾਹਿਬ ਦਾ ਜਸ ਸੁਣ ਕੇ ਕਈ ਹਿੰਦੂ ਵੀ ਆ ਕੇ ਤਾਜ ਮਹਾਰਾਜ ਜੀ ਕੋਲ ਨੌਕਰ ਰਹਿੰਦੇ ਨੇ, ਕਈ ਮੁਸਲਮਾਨ ਵੀ ਆ ਕੇ ਸਿਪਾਹੀ ਭਰਤੀ ਹੋ ਰਹੇ ਨੇ। ਵੇਖੋ ਸਤਿਗੁਰਾਂ ਨੇ ਕਿਸੇ ਨਾਲ ਵਿਤਕਰਾ ਨਹੀਂ ਰੱਖਿਆ, ਹਿੰਦੂ ਤੇ ਮੁਸਲਮਾਨ ਵੀ ਆ ਕੇ ਮਹਾਰਾਜ ਜੀ ਕੋਲ ਭਰਤੀ ਹੋ ਰਹੇ ਨੇ, ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ, ਬਕਾਇਦਾ ਰੋਜ਼ੀਨਾ ਉਹਨਾਂ ਦਾ ਰੋਜ਼ ਮੁਕਰਰ ਕੀਤਾ ਜਾਂਦਾ, ਉਹਨਾਂ ਦੇ ਚਿਹਰੇ ਲਿਖ ਕੇ ਉਹਨਾਂ ਨੂੰ ਵੀ ਭਰਤੀ ਕੀਤਾ ਜਾ ਰਿਹਾ, ਕਿਉਂਕਿ ਕਈ ਤੁਰਕ ਵੀ ਤੁਰਕਾਂ ਦੇ ਦੁਖਾਏ ਹੋਏ ਸੀ, ਮਲੇਛਾਂ ਦੇ ਦੁਖਾਏ ਹੋਏ, ਉਹ ਮਹਾਰਾਜ ਜੀ ਕੋਲ ਆ ਕੇ ਭਰਤੀ ਹੁੰਦੇ, ਕਈ ਹਿੰਦੂ ਆ ਕੇ ਭਰਤੀ ਹੋ ਰਹੇ ਨੇ।
ਰਾਖੈ ਤਿਸੈ ਲਿਖੈ ਦਰਮਾ,
ਮਹਾਰਾਜ ਜੀ ਉਹਨਾਂ ਨੂੰ ਆਪਣੀ ਫੌਜ ਚ ਭਰਤੀ ਕਰ ਲੈਂਦੇ ਨੇ, ਔਰ ਰੱਖ ਕੇ ਉਹਨਾਂ ਦਾ ਦਰਮਾਹਾ ਉਹਨਾਂ ਦੇ ਮਹੀਨੇ ਦੀ ਜਿਹੜੀ ਤਨਖਾਹ ਹੈ ਉਹ ਮੁਕਰਰ ਕਰਕੇ ਰੱਖਿਆ ਜਾਂਦਾ ਹੈ।
ਇਮੋ ਪੀਰ ਆਨੰਦਪੁਰ ਮਾਂ,
ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੂਰਮਿਆਂ ਦਾ ਵੱਡਾ ਭਾਰੀ ਇਕੱਠ ਹੋ ਰਿਹਾ ਹੈ, ਫੌਜਾਂ ਇਕੱਠੀਆਂ ਹੋ ਰਹੀਆਂ ਨੇ, ਇਧਰ ਆਨੰਦਪੁਰ ਸਾਹਿਬ ਤਿਆਰੀਆਂ ਨੇ, ਉਧਰੋਂ ਪਹਾੜੀ ਰਾਜੇ ਤਿਆਰੀਆਂ ਕਰੀ ਬੈਠੇ ਨੇ, ਉਹ ਆਪਣੀ ਫੌਜ ਇਕੱਠੀ ਕਰ ਰਹੇ ਨੇ, ਸੂਬਿਆਂ ਦੀ ਚੜਾਈ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸੁਮਤ ਪ੍ਰਦਾਨ ਕਰਨ।